दीवान लच्छी राम कुंजाही मल कश्मीरी मल दीवान सूरत सिंह दीवान कौड़ा मल शहर दे पतवंते हिंदू अते सहजधारी सिखा ने बहुत समझाया भी ए पाप ए जुलम ना कर पर बाज नहीं आया। जदों आम गरीब सिखा नूं कतल कर दिता इसने खालसे वाल रुख कीता बड़ियां भारी फौजां लै के लखू चढ़िया। खालसे दे जथेदार नवाब कपूर सिंह जी जथेदार जस्सा सिंह जी आलूवालिया वड्डे वड्डे जरनैल योधे साध सिंह जी कानूवान दे छंभां विच रावी दे झलां विच कठे होए ने। खालसे ने हुण गुरमता की सोधिया। कुछ सिंह कहिंदे ने जिहड़े बहुत तत्ते ने बड़े काले ख्यालां वाले कहिंदे हुणे ही दो दो हथ कर लईए हुणे लखू नूं असीं सबक सिखा दईए। पर सियाणे सिंह कहिंदे खालसा जी इस तरह काले पै के काम नहीं बनना। यह जंग जितण वास्ते सानू बड़ी तरकीब की लोड़ है बड़े तरीके नाल असीं जंग जित सकते हाँ। सो उस वेले खालसे जो विचार चल रही सी सियाणे सिंघां ने बाबा नवाब कपूर सिंह जी जस्सा सिंह आलूवालिया सुखा सिंह माड़ी कंबोकी वाला गुरदयाल सिंह डल्लेवालिया जय सिंह कन्हैया इसे तरह होर जथेदार जेडे उथे शामिल सन कानूवान दे छंभ विच सारियां ने जो सलाह दित्ती है वह सारे सिंघां ने पंथ ने मान लई है। इनू आपां छोटा घल्लूघारा कहने नवाब जस्सा सिंह जी आलूवालिया इहदे विच बड़े सरकरदा आगू होके सामने आए हन। जस्सा सिंह दे नाल सुखा सिंह गुरदयाल सिंह नवाब कपूर सिंह सारिया ने पंथ की अगवाई की है। आओ एक कथा सुनिए बड़े छोटे घल्लूघारे की एक कथा है। इस तो 15 साल बाद बड़ा घल्लूघारा होया सी वो 1762 5 फरवरी अहमद शाह अबदाली नाल होया सी जिहदे विच 30,000 सिंह सिंघणियां बच्चे शहीद होए। छोटे घल्लूघारे च लखपत राय ने लगभग 14-15 हजार के नेड़े सिख मार दिते सन। 7,000 तो बेगुनाह सिख घरां च रहिंदे फड़ के कतल कीते और लगभग 7-8 हजार 10 हजार के नेड़े खाड़कू लड़ाके योधे सिंह जंगलों विच शहीद हो गए। ऐसा ये भयानक समा पंथ के उत्ते आया सी। सो आओ आप ये कथा सरवण करिए मन बिरतियां नूं एकागर करके आखिए सतनाम श्री वाहे गुरु साहिब जी सतनाम वाहे गुरु साहिब जी।
दोहरा जो सियानन ने कही
जो गल सियाणिया ने जथेदारा ने बाबा जस्सा सिंह जी वर्गिया ने कही है
मनी सूरन सो गल
ओ सारे सिंह योध्या ने फौजा ने खालसे ने गल मन ली है। एक गल है साध संगत जी पुरातन समय विच जथेदार बात जो कहता सर्व पंथ मान सो लेता। ज्ञानी ज्ञान सिंह जी ने पंथ प्रकाश विच लिखिया है कि जो गल जथेदार कहिंदा सी ना भावे ओ गल सही होवे भावे गलत होवे पंथ ना नहीं सी करदा ए फौज दा नियम सी। अज कल जथेदार जिन्ना मर्जी रौला पाई जान कोई सुन के राजी नहीं कोई मन के राजी नहीं सारे जथेदार बन गए। उस वेले पंथ की यह वड्याई सी भी पंथ जो जथेदार थापिया जांदा सी वह पहला ही सोच समझ के थापिया जांदा सी। जने खड़े नू कच्चे पेले नू जथेदार नहीं सी बनांदे ते जिन्हू जथेदार बना देंदे सी जो खूज भी सुट्टे ते डिग पैंदे सी फिर उहदे दी गल ते किंतु नहीं सी करदे। दोवें ये गल्लां जिहड़ियां ने पंथ की चढ़दी कला के कारण सन। उदों अज ढेंदी कला का कारण है जथेदार बनाने लग्यां सोचते नहीं तीजे के दिन ला के जथेदार होर बना देंदे। सो बाबा जस्सा सिंह जी नवाब कपूर सिंह जी गुरदयाल सिंह जी सुखा सिंह माड़ी कंबोकी वाले सियाने सियाने जथेदारा ने जो गुरमता सोधिया वह जथेदारा का गुरमता सारे पंथ खालसे ने मन लिया है। हां जी
लरत भजत आगे तुरे
कहण लगे आपां हुण एक थां ते जे खड़ के लड़ांगे ते अपना नुकसान होवेगा। आपां दुश्मन नाल गुरीला लड़ाई लड़नी है ਆਪਾਂ ਦੁਸ਼ਮਣ ਤੇ ਹੱਲੇ ਵੀ ਕਰਨੇ ਨੇ ਤੇ ਆਪਣਾ ਆਪ ਬਚਾ ਕੇ ਜੰਗਲਾਂ ਚ ਵੀ ਜਾਣਾ ਹੈ ਤੇ ਫੇਰ ਦੁਸ਼ਮਣ ਤੇ ਹੱਲੇ ਕਰਨੇ। ਇਸ ਤਰ੍ਹਾਂ ਲੜਤ ਭਜਤ ਅੱਗੇ ਤੁਰੇ, ਲੜਦੇ ਹੋਏ ਦੌੜਦੇ ਹੋਏ ਸਿੰਘ ਜੰਗਲਾਂ ਵੱਲ ਜਾਂਦੇ ਹਨ, ਫਿਰ ਮੁੜ ਕੇ ਆ ਕੇ ਵੈਰੀ ਤੇ ਹੱਲਾ ਕਰ ਦਿੰਦੇ ਹਨ। ਲੜਾਈ ਕਰਦੇ ਕਰਦੇ ਇੱਕਦਮ ਹਰਨ ਭਰਨ ਹੋ ਜਾਂਦੇ, ਦੁਸ਼ਮਣ ਸਮਝਦਾ ਵੀ ਸਾਥੋਂ ਡਰ ਕੇ ਭੱਜ ਗਏ। ਉਹਨਾਂ ਦਾ ਪਿੱਛਾ ਕਰਦੇ ਨੇ ਤੁਰਕ, ਤੇ ਜਦੋਂ ਤੁਰਕ ਪਿੱਛਾ ਕਰਦੇ ਆਪਸ ਚ ਕੁਛ ਪਿੱਛੇ ਰਹਿ ਜਾਂਦੇ ਨੇ, ਕੁਝ ਅੱਗੇ ਹੋ ਜਾਂਦੇ ਨੇ, ਤੁਰਕਾਂ ਦੀ ਤਾਕਤ ਘੱਟ ਜਾਂਦੀ ਹੈ। ਸਿੰਘ ਮੁੜ ਕੇ ਫਿਰ ਹੱਲਾ ਕਰਕੇ ਨੇੜੇ ਆਇਆਂ ਨੂੰ ਝਟਕ ਕੇ ਫਿਰ ਜੰਗਲਾਂ ਚ ਨਿਕਲ ਜਾਂਦੇ ਨੇ। ਇਸ ਤਰ੍ਹਾਂ ਜੰਗ ਦੀ ਲੜਾਈ ਖਾਲਸੇ ਨੂੰ ਜੋ ਤਰੀਕਾ ਹੈ ਮਹਾਰਾਜ ਦਸਵੇਂ ਪਾਤਸ਼ਾਹ ਨੇ ਸਿਖਾਇਆ ਹੋਇਆ ਉਹ ਸਿੰਘ ਵਰਤਦੇ ਹਨ।
ਲਿਓ ਆਸਰੋ ਝੱਲ,
ਤੇ ਮੁੜ ਕੇ ਝੱਲਾਂ ਵਿੱਚ ਜੰਗਲਾਂ ਵਿੱਚ ਖਾਲਸਾ ਅਲੋਪ ਹੋ ਜਾਂਦਾ ਹੈ।
ਚੌਪਈ ਤਵੇ ਸਿੰਘਨ ਕੋ ਲੱਗ ਗਯੋ ਦਾਅ,
ਤਾਂ ਫਿਰ ਖਾਲਸੇ ਦਾ ਦਾਅ ਲੱਗ ਗਿਆ। ਇੱਕ ਦਿਨ ਸਮਾਂ ਪਾ ਕੇ ਸਿੰਘਾਂ ਨੇ ਗੁਰਮਤਾ ਕੀਤਾ ਵੀ ਇਹਨਾਂ ਦੀ ਫੌਜ ਬਹੁਤ ਜ਼ਿਆਦਾ ਹੈ। ਸਿੰਘ ਤਾਂ ਏਦਾਂ ਸੀ ਜਿਵੇਂ ਆਟੇ ਚ ਲੂਣ ਹੁੰਦਾ ਥੋੜਾ ਜਿਹਾ। ਤੁਰਕਾਂ ਦੀ ਫੌਜ ਲੱਖਾਂ ਦੀ ਤਾਦਾਦ ਵਿੱਚ ਲੱਖੂ ਨੇ ਭਰਤੀ ਕਰ ਲਈ ਲਾਹੌਰ ਵਿੱਚ ਵੀ ਜਿੰਨਾ ਵੀ ਕੋਈ ਮੁਲਖਈਆ ਸਾਡੀ ਫੌਜ ਸ਼ਾਮਲ ਹੋਣਾ ਚਾਹੁੰਦਾ ਆ ਜਾਵੇ, ਅਸੀਂ ਤਨਖਾਹ ਦੇਵਾਂਗੇ। ਤਨਖਾਹ ਦੇ ਲਾਲਚ ਨੂੰ, ਪੈਸੇ ਦੇ ਲਾਲਚ ਨੂੰ ਬਹੁਤ ਲੋਕ ਫੌਜ 'ਚ ਭਰਤੀ ਹੋ ਗਏ। ਉਹ ਸਾਰੀਆਂ ਫੌਜਾਂ ਲੈ ਕੇ ਲੱਖੂ ਕਾਹਨੂੰ ਵਾਣ ਦੇ ਛੰਭਾਂ ਵੱਲ ਆ ਗਿਆ ਤੇ ਫਿਰ ਉੱਥੇ ਸਾਧ ਸੰਗਤ ਦੀ ਰੋਜ਼ ਦੀ ਇਹ ਲੜਾਈ ਸ਼ੁਰੂ ਹੋਈ। ਕਦੀ ਤੁਰਕਾਂ ਦਾ ਜ਼ੋਰ ਪੈ ਜਾਂਦਾ ਤੇ ਸਿੰਘ ਜੰਗਲਾਂ 'ਚ ਧੱਸ ਜਾਂਦੇ, ਕਦੀ ਖਾਲਸਾ ਦਾਲ ਆ ਕੇ ਹੱਲਾ ਕਰ ਜਾਂਦਾ। ਤੁਰਕਾਂ ਦੇ ਘੋੜੇ ਖੋਹ ਕੇ ਬਾਬਾ ਜੱਸਾ ਸਿੰਘ ਜੀ, ਸੁੱਖਾ ਸਿੰਘ ਜੀ ਕਈ ਵਾਰੀ ਲੈ ਜਾਂਦੇ ਸਨ, ਤੁਰਕਾਂ ਦਾ ਰਾਸ਼ਨ ਪਾਣੀ ਲੁੱਟ ਕੇ ਲੈ ਜਾਂਦੇ ਸਨ। ਏਦਾਂ ਹਰੌਲ ਦਸਤੇ ਕਰਕੇ ਸਿੰਘ ਦੁਸ਼ਮਣ ਨਾਲ ਦੋ ਦੋ ਹੱਥ ਕਰਦੇ ਸਨ।
ਪ੍ਰਥਮ ਹਰੌਲ ਤੁਰਕ ਕੀਓ ਕਾਏ,
ਪਹਿਲੇ ਹੱਲੇ ਵਿੱਚ ਹੀ ਤੁਰਕਾਂ ਦੀ ਬਹੁਤ ਸਾਰੀ ਫੌਜ ਬਾਬਾ ਜੱਸਾ ਸਿੰਘ ਜੀ ਦੇ ਜਥੇ ਨੇ ਝਟਕ ਦਿੱਤੀ, ਮਾਰ ਦਿੱਤੀ ਹੈ।
ਤਬ ਦੀਵਾਨ ਯੋ ਚਿੰਤਾ ਭਰੀ,
ਤੋ ਦੀਵਾਨ ਲੱਖੂ ਨੂੰ ਚਿੰਤਾ ਹੋ ਗਈ ਵੀ ਮੈਂ ਤਾਂ ਸਮਝਿਆ ਸੀ ਇੱਕ ਦੋ ਦਿਨਾਂ 'ਚ ਸਿੰਘ ਨਿਬੜ ਜਾਣਗੇ, ਪਰ ਇਹ ਤਾਂ ਬੜੇ ਡਾਢੇ ਨੇ, ਨਿਬੜਦੇ ਹੀ ਨਹੀਂ, ਮੁੱਕਦੇ ਹੀ ਨਹੀਂ। ਤੋ ਦੀਵਾਨ ਲੱਖੂ ਨੂੰ ਚਿੰਤਾ ਪੈ ਗਈ ਹੈ।
ਬਿਨ ਤਤਬੀਰ ਫੌਜ ਸੋ ਮਰੀ,
ਕਹਿਣ ਲੱਗਾ ਇੰਨਾ ਮੇਰਾ ਨੁਕਸਾਨ ਹੋ ਗਿਆ, ਇੰਨੇ ਹਜ਼ਾਰ ਬੰਦੇ ਸਿੰਘਾਂ ਨੇ ਝਟਕ ਦਿੱਤੇ, ਫੌਜ ਇੰਨੀ ਸਾਡੀ ਮਾਰ ਦਿੱਤੀ, ਇਹਦਾ ਕਾਰਨ ਹੈ ਵੀ ਸਾਡੀ ਫੌਜ ਤਦਬੀਰ ਨਾਲ ਨਹੀਂ ਲੜ ਰਹੀ। ਸਿੰਘ ਬੜੇ ਤਰੀਕੇ ਨਾਲ ਹੱਲਾ ਕਰਦੇ ਨੇ, ਬੜੇ ਤਰੀਕੇ ਨਾਲ ਆਪਣਾ ਆਪ ਬਚਾ ਕੇ ਤੇ ਸਾਡਾ ਨੁਕਸਾਨ ਕਰਦੇ ਨੇ, ਤੇ ਸਾਡੀ ਫੌਜ ਜਿਹੜੀ ਹੈ ਅੰਨੇਵਾਹ ਤੁਰ ਪੈਂਦੀ ਹੈ। ਕੋਈ ਇਹਨਾਂ ਦੀ ਪਲੈਨਿੰਗ ਨਹੀਂ ਹੁੰਦੀ, ਕੋਈ ਤਰਤੀਬ ਨਹੀਂ ਦਿੰਦੇ ਫੌਜ ਨੂੰ ਅਸੀਂ, ਜਿਹਦੇ ਕਰਕੇ ਸਾਡਾ ਨੁਕਸਾਨ ਹੁੰਦਾ ਹੈ।
ਔਰ ਤਤਬੀਰ ਫੌਜ ਕੀ ਕਰੀਏ,
ਕਹਿੰਦੇ ਇੰਜ ਕਰੀਏ ਆਪਣੀ ਫੌਜ ਨੂੰ ਇੱਕ ਤਰਤੀਬ ਦੇ ਵਿੱਚ, ਇੱਕ ਡਿਸਿਪਲਿਨ ਦੇ ਵਿੱਚ, ਇੱਕ ਮਰਿਆਦਾ ਵਿੱਚ ਰੱਖੀਏ, ਇੱਕ ਪਲੈਨਿੰਗ ਦੇ ਨਾਲ ਅਸੀਂ ਲੜਾਈ ਲੜੀਏ, ਹੱਲਾ ਕਰੀਏ, ਤਾਂ ਕਿ ਸਿੱਖ ਜਿਹੜੇ ਆ ਉਹ ਸਾਡੇ ਤੇ ਕਾਬੂ ਆ ਸਕਣ, ਮਾਰੇ ਜਾ ਸਕਣ। ਹਾਂਜੀ,
ਤੋਪ ਘੋੜਨ ਕੀ ਆਗੈ ਧਰੀਆ,
ਏਦਾਂ ਕਰੀਏ ਤੋਪਖਾਨਾ ਅੱਗੇ ਲਾਈਏ, ਉਹਦੇ ਪਿੱਛੇ ਘੋੜ ਸਵਾਰਾਂ ਦੀ ਫੌਜ ਲਾਈਏ, ਸਿੰਘਾਂ ਦੇ ਕਾਹਨੂੰ ਵਾਣ ਦੇ ਛੰਭ ਦੇ ਉੱਤੇ ਤੋਪਾਂ ਦੀ ਗੋਲਾਬਾਰੀ ਕੀਤੀ ਜਾਵੇ, ਤੋਪਾਂ ਨਾਲ ਸਿੱਖਾਂ ਨੂੰ ਮਾਰਿਆ ਜਾਵੇ, ਉਡਾਇਆ ਜਾਵੇ। ਫਿਰ ਜਦੋਂ ਉਹ ਸਿੱਖ ਨੇੜੇ ਆਉਣ ਤੇ ਘੋੜ ਸਵਾਰ ਉਹਨਾਂ ਦਾ ਪਿੱਛਾ ਕਰਨ। ਇਸ ਤਰ੍ਹਾਂ ਲੱਖੂ ਨੇ ਫੌਜ ਨੂੰ ਤਰਤੀਬ ਦਿੱਤੀ ਹੈ, ਲੜਾਈ ਦਾ ਇੱਕ ਉਹਨਾਂ ਨੇ ਤਰੀਕਾ ਬਣਾਇਆ। ਪਹਿਲਾਂ ਅੰਨੇਵਾਹੀ ਤੁਰੇ ਆਉਂਦੇ ਸੀ, ਉਹ ਨਵੇਂ ਭਰਤੀ ਕੀਤੇ ਬੰਦੇ ਸੀਗੇ, ਉਹਨਾਂ ਨੂੰ ਪਤਾ ਨਹੀਂ ਸੀ ਵੀ ਕਿਵੇਂ ਸਿੰਘਾਂ ਨਾਲ ਹੱਥ ਮਿਲਾਉਣੇ ਨੇ, ਕਿੱਦਾਂ ਖਾਲਸੇ ਨੇ ਹੱਲਾ ਕਰਨਾ, ਕਿਵੇਂ ਰੋਕਣਾ। ਉਹ ਸਿੰਘਾਂ ਦੇ ਢਏ ਚੜ੍ਹ ਗਏ, ਪਹਿਲੇ ਹੱਲੇ ਹੀ ਕਈ ਹਜ਼ਾਰ ਤੁਰਕ ਸਿੰਘਾਂ ਨੇ ਝਟਕ ਦਿੱਤੇ, ਤੇ ਜਦੋਂ ਵਾਪਸ ਇਹ ਤੁਰਕਾਂ ਦੀ ਫੌਜ ਮਾਰ ਖਾ ਕੇ ਹਟੀ ਪਿੱਛੇ, ਤਾਂ ਲੱਖੂ ਹੁਣ ਸੋਚਾਂ 'ਚ ਪੈ ਗਿਆ ਵੀ ਕੀ ਕਰੀਏ ਕਿ ਸਾਡਾ ਨੁਕਸਾਨ ਘੱਟ ਹੋਵੇ ਤੇ ਸਿੱਖਾਂ ਨੂੰ ਖਤਮ ਕਰ ਦਈਏ। ਹਾਂਜੀ,
ਤੇ ਪਾਛਾ ਕੀਨੀ ਹੱਥ ਨਾਲ,
ਉਸ ਤੋਂ ਪਹਿਲਾਂ ਇਹਨਾਂ ਨੇ ਸਾਰੀ ਤਰਤੀਬ ਬਣਾ ਕੇ ਹੱਲਾ ਕੀਤਾ ਕਿ ਅੱਗੇ ਤੋਪਖਾਨਾ ਕੀਤਾ, ਤੋਪਖਾਨੇ ਦੇ ਪਿਛਲੇ ਪਾਸੇ ਹੱਥ ਨਾਲ, ਹੱਥ ਨਾਲ ਕਹਿੰਦੇ ਆ ਲੰਮੀਆਂ ਲੰਮੀਆਂ ਬੰਦੂਕਾਂ ਹੁੰਦੀਆਂ, ਉਹ ਹੱਥ ਤੇ ਰੱਖ ਕੇ ਚਲਾਈਆਂ ਜਾਂਦੀਆਂ, ਪਰ ਸਾਧ ਸਿੰਘ ਜੀ ਆਮ ਬੰਦੂਕਾਂ ਨਾਲੋਂ ਵੱਡੀਆਂ ਹੁੰਦੀਆਂ। ਜਿਵੇਂ ਆਪਾਂ ਕਦੀ ਹਜ਼ੂਰ ਸਾਹਿਬ ਗਏ ਹੋਵੋ ਤੇ ਉੱਥੇ ਮਾਤਾ ਭਾਗੋ ਜੀ ਦੇ ਬੁੰਗੇ ਦੇ ਵਿੱਚ ਚਾਰ ਪੁਰਾਤਨ ਬੰਦੂਕਾਂ ਹਨ, ਕਹਿੰਦੇ ਉਹ ਮਾਤਾ ਜੀ ਦੇ ਹੱਥ ਦੀਆਂ ਕਮਰ ਕਸੇ ਦੀਆਂ ਇੱਕ ਦਾ ਭਾਰ ਜਿਹੜਾ 60 ਕਿਲੋ ਹੈ। ਆਮ ਬੰਦਾ ਤੇ ਉਹਨੂੰ ਹਿਲਾ ਵੀ ਨਹੀਂ ਸਕਦਾ ਤੇ ਮਾਤਾ ਜੀ ਚੁੱਕ ਕੇ ਚਲਾਇਆ ਕਰਦੇ ਸਨ। ਤੇ ਇਹੋ ਜਿਹੀਆਂ ਸਾਧ ਸੰਗਤ ਜੀ ਉਹ ਹੱਥ ਨਾਲ ਲੰਮੀਆਂ ਬੰਦੂਕਾਂ ਲੰਮਛੜਾਂ ਵੀ ਕਹਿੰਦੇ ਉਹਨਾਂ ਨੂੰ, ਅੱਜ ਕੱਲ੍ਹ ਤੇ ਉਹਦੇ ਨਾਲ ਦੀਆਂ ਘੱਟ ਮਿਲਦੀਆਂ, 7-7 ਫੁੱਟ ਲੰਮਾ ਪਾਈਪ ਹੁੰਦਾ ਉਹਦਾ, ਉਹਦੀ ਗੋਲੀ ਦੂਰ ਜਾਂਦੀ ਹੈ, ਮੋਟੀ ਗੋਲੀ ਸਟਾਂਕੀ ਸਟਾਂਕੀ ਦੀ ਉਹਦੇ 'ਚ ਪੈਂਦੀ ਹੈ। ਪਹਿਲਾਂ ਬਰੂਦ ਪਾ ਕੇ ਫਿਰ ਅੱਗੇ ਸਿੱਕੇ ਦਾ ਗੋਲਾ ਜਿਹਾ ਪਾ ਦਿੰਦੇ ਹੈ, ਉਹਦੇ ਨਾਲ ਫਿਰ ਜਾ ਕੇ ਜਿੱਥੇ ਵੱਜਦੀ ਹੈ ਉਹ ਪਾੜ ਪਾ ਕੇ ਲੰਘ ਜਾਂਦੀ, ਹੱਡ ਤੋੜ ਦਿੰਦੀ ਹੈ, ਘੋੜੇ ਉਡਾ ਦਿੰਦੀ, ਛੋਟੀ ਤਰ੍ਹਾਂ ਇੱਕ ਤਰ੍ਹਾਂ ਦੀ ਤੋਪ ਜਿੰਨਾ ਕੰਮ ਕਰਦੀ ਹੈ ਉਹ ਲੰਮਛੜਾਂ ਜਿਹੜੀਆਂ ਬੰਦੂਕਾਂ ਨੇ ਤੋਪਖਾਨੇ ਦੇ ਪਿੱਛੇ ਲਾਈਆਂ ਨੇ। ਹਾਂਜੀ,
ਤਸੈ ਜੰਬੂਰਨ ਲਾਈ ਪਾਲ,
ਇਸੇ ਤਰ੍ਹਾਂ ਜੰਬੂਰਿਆਂ ਦੀ, ਜਿਵੇਂ ਛੋਟੇ ਜਿਹੇ ਗੋਲੇ ਛੱਡਣ ਵਾਲੇ ਉਹਨੂੰ ਜੰਬੂਰੇ ਕਹਿੰਦੇ ਆ। ਕਦੀ ਸੱਚਖੰਡ ਹਜ਼ੂਰ ਸਾਹਿਬ ਤੁਸੀਂ ਜਾਓ, ਉੱਥੇ ਕਲਗੀਧਰ ਪਾਤਸ਼ਾਹ ਦਾ ਬਹੁਤ ਖਜ਼ਾਨਾ ਪਿਆ ਸ਼ਸਤਰਾਂ ਦਾ। ਦੀਵਾਲੀ ਤੋਂ ਇੱਕ ਦਿਨ ਪਹਿਲਾਂ ਉੱਥੇ ਦਰਸ਼ਨ ਹੁੰਦੇ ਆ ਭਾਈ ਸਾਹਿਬ ਜਸਵਿੰਦਰ ਸਿੰਘ ਹੋਰੀ, ਅਸੀਂ ਇੱਕ ਵਾਰੀ ਉੱਥੇ ਹਰਦੇ ਦਰਸ਼ਨ ਕੀਤੇ ਸੀਗੇ। ਬਈ ਉਹ ਛੋਟੀਆਂ ਤੋਪਾਂ ਗੋਲੇ ਕਿਸ ਤਰ੍ਹਾਂ ਉਹ ਪੁਰਾਤਨ ਸਿੰਘ ਵਰਤਿਆ ਕਰਦੇ ਸੀ, ਉਹ ਤੁਰਕਾਂ ਕੋਲ ਵੀ ਹੁੰਦੀਆਂ ਸਨ, ਉਹਨੂੰ ਜਮੂਰੇ ਜਾਂ ਰਹਿਕਲੇ ਕਹਿੰਦੇ ਆ, ਛੋਟੀਆਂ ਤੋਪਾਂ। ਉਹ ਫਿਰ ਬੰਦੂਕਾਂ ਵੱਡੀਆਂ ਤੇ ਪਿਛਲੇ ਪਾਸੇ ਦੱਖੂ ਨੇ ਲਾ ਦਿੱਤੀਆਂ ਹਨ, ਆਪਣੀ ਤਰਤੀਬ ਬਣਾਈ ਹੈ, ਅੱਗੇ ਤੋਪਖਾਨਾ ਲਾਇਆ, ਪਿੱਛੇ ਲੰਮਛੜਾਂ ਬੰਦੂਕਾਂ ਵਾਲੇ ਲਾਏ ਨੇ, ਫਿਰ ਪਿੱਛੇ ਰਹਿਕਲਿਆਂ ਛੋਟੀਆਂ ਤੋਪਾਂ ਵਾਲੇ ਲਾਏ ਨੇ। ਹਾਂਜੀ,
ਤਿਸ ਕੇ ਪਾਛੇ ਕਰੀ ਸਿਪਾਹੇ,
ਉਸ ਤੋਂ ਪਿੱਛੇ ਆਪਣੇ ਸਿਪਾਹੀ ਪੈਦਲ ਜਿਹੜੇ ਹਨ, ਪੈਦਲ ਫੌਜ ਉਸ ਤੋਂ ਪਿੱਛੇ ਕੀਤੀ ਹੈ।
ਫੌਜ ਅਸਲ ਨਿਜ ਰਾਖੀ ਪਾਹੇ,
ਤੇ ਬੜੀ ਲੜਾਕੀ ਜਿਹੜੀ ਫੌਜ ਤੇ ਜ਼ਿਆਦਾ ਭਰੋਸਾ ਕਰਦਾ ਸੀ ਉਹ ਆਪਣੇ ਕੋਲ ਰੱਖੀ ਹੈ, ਆਪਣੇ ਕੋਲ ਤਾਂ ਰੱਖੀ ਹੈ ਵੀ ਕਿਤੇ ਸਿੰਘ ਹੱਲਾ ਕਰ ਦੇਣ ਤੇ ਮੇਰੀ ਜਾਨ ਤਾਂ ਬਚਾ ਲੈਣੇ। ਡਰਦਾ ਮਾਰਾ ਲੱਖੂ ਆਪਣੇ ਕੋਲ ਬੜੇ ਚੰਗੇ ਚੰਗੇ ਸਿਪਾਹੀ ਰੱਖਦਾ ਵੀ ਜਦੋਂ ਕੋਈ ਸਿੱਖਾਂ ਦਾ ਦਲ ਮੇਰੇ ਲਾਗੇ ਆ ਟੁੱਕਿਆ ਤੇ ਮੇਰੀ ਤਾਂ ਘੱਟੋ ਘੱਟ ਹਿਫਾਜ਼ਤ ਹੋ ਜਾਵੇ, ਮੇਰੀ ਤਾਂ ਜਾਨ ਬਚ ਜਾਵੇ। ਹਾਂਜੀ,
ਰਚੀ ਚਮੂ ਦੀਵਾਨ ਉਲਟੇ ਰਾਹੇ,
ਇਸ ਤਰ੍ਹਾਂ ਲੱਖੂ ਨੇ ਆਪਣੇ ਤਰੀਕੇ ਨਾਲ ਉਲਟੇ ਰਾਏ ਉਲਟੇ ਤਰੀਕੇ ਨਾਲ ਫੌਜ ਬਣਾਈ ਰਚੀ ਹੈ।
ਸਭ ਤੇ ਪਾਛੇ ਡਰਤ ਸੋ ਜਾਏ,
ਸਾਰਿਆਂ ਤੋਂ ਪਿੱਛੇ ਆਪ ਲੱਖੂ ਤੁਰਦਾ, ਡਰਦਾ ਵੀ ਕਦੇ ਖਾਲਸੇ ਦੇ ਨਾਲ ਜੰਗ ਕਰਦਿਆਂ ਕਰਦਿਆਂ ਮੈਂ ਆਪ ਹੀ ਨਾ ਮਾਰਿਆ ਜਾਵਾਂ, ਕਿਉਂਕਿ ਪਾਪੀ ਕੇ ਮਾਰਨੇ ਕੋ ਪਾਪ ਮਹਾਂਬਲੀ ਹੈ। ਪਾਪੀ ਆਦਮੀ ਦਲੇਰ ਨਹੀਂ ਹੁੰਦਾ, ਬਹਾਦਰ ਨਹੀਂ ਹੁੰਦਾ। ਲੱਖੂ ਨੇ ਲਗਭਗ 22-23 ਸਾਲ ਜ਼ਕਰੀਆ ਖਾਨ ਦੇ ਕੋਲ ਦੀਵਾਨਗੀ ਕੀਤੀ, ਉਹਦਾ ਦੀਵਾਨ ਰਿਹਾ ਹੈ। ਜਿੰਨੇ ਸਿੰਘ ਸ਼ਹੀਦ ਹੋਏ ਭਾਈ ਤਾਰਾ ਸਿੰਘ ਵਾਂ ਦੇ ਟਾਈਮ ਤੋਂ ਲੈ ਕੇ ਭਾਈ ਤਾਰੂ ਸਿੰਘ ਤੱਕ, ਜਦੋਂ ਜ਼ਕਰੀਆ ਖਾਨ ਸੂਬੇਦਾਰ ਬਣਿਆ ਸੀ ਉਦੋਂ ਸਾਧ ਸੰਗਤ ਜੀ ਤਾਰਾ ਸਿੰਘ ਵਾਂ ਸ਼ਹੀਦ ਹੋਇਆ ਸੀ, ਤੇ ਤਾਰੂ ਸਿੰਘ ਪੂਲੇਵਾਲਾ ਜਿਹੜਾ ਸੀ ਜਿਹਦੇ ਖੋਪਰ ਲਾਇਆ ਉਹ ਸ਼ਹੀਦ ਹੋਇਆ, ਤੇ ਨਾਲ ਹੀ ਜੁੱਤੀ ਦੇ ਅੱਗੇ ਲਾ ਕੇ ਜ਼ਕਰੀਏ ਨੂੰ ਭਾਈ ਸਾਹਿਬ ਜੀ ਤਾਰੂ ਸਿੰਘ ਜੀ ਬਚਨ ਕੀਤਾ ਸੀ ਵੀ ਤੇਰਾ ਤੂੰ ਸਾਡੇ ਕੇਸਾਂ ਸਵਾਸਾਂ ਨਾਲ ਸਿੱਖੀ ਨਿਭ ਜਾਣੀ ਹੈ ਪਰ ਤੂੰ ਖਾਲਸੇ ਦੀ ਜੁੱਤੀ ਅੱਗੇ ਲੱਗ ਕੇ ਜਾਣਾ। ਤੋ ਉਹ ਸਾਰਾ ਪ੍ਰਸੰਗ ਤਾਂ ਬੜਾ ਵਿਸਥਾਰ ਵਾਲਾ ਤੁਸੀਂ ਸੁਣਿਆ ਹੀ ਹੈ। ਜ਼ਕਰੀਆ ਮਰ ਗਿਆ ਸੀਗਾ, ਲੱਖੂ ਅਜੇ ਵੀ ਦੀਵਾਨ ਬਣਿਆ ਹੋਇਆ, ਲਗਭਗ 22-23 ਸਾਲ ਇਹ ਦੀਵਾਨ ਰਿਹਾ ਲਾਹੌਰ ਦਾ। ਤੇ ਹੁਣ ਇਹਨੇ ਜ਼ੁਲਮ ਕਿੰਨੇ ਕੀਤੇ, ਜਿੰਨੇ ਕੁ ਜ਼ੁਲਮ ਜ਼ਕਰੀਏ ਨੇ ਕੀਤੇ ਉਹਨਾਂ ਵਿੱਚ ਸ਼ਰੀਕ ਰਿਹਾ ਹੈ। ਭਾਈ ਮਨੀ ਸਿੰਘ ਸਾਹਿਬ ਜੀ ਨੂੰ ਗ੍ਰਿਫਤਾਰ ਕਰਾਉਣ ਵਿੱਚ ਇਹਦਾ ਸਭ ਤੋਂ ਜ਼ਿਆਦਾ ਯੋਗਦਾਨ ਰਿਹਾ। ਜੱਸੂ ਇਹਦਾ ਭਰਾ ਉਹ ਮਰਿਆ ਵੀ ਇਸੇ ਕਰਕੇ ਵੀ ਉਹਨੇ ਸਿੰਘਾਂ ਨੂੰ ਸੁਣਾ ਦਿੱਤਾ ਵੀ ਤੁਹਾਡਾ ਮਨੀ ਸਿੰਘ ਅਸੀਂ ਮਾਰਿਆ ਸੀ, ਤੇ ਨਿਭਾਊ ਸਿੰਘ ਨੇ ਉਹਦਾ ਸਿਰ ਲਾ ਦਿੱਤਾ ਵੀ ਤੂੰ ਮਨੀ ਸਿੰਘ ਮਰਵਾਇਆ ਸੀ ਤੇ ਲੈ ਫਿਰ ਉਹਦਾ ਫਲ। ਤੋ ਲੱਖੂ ਖਾਲਸੇ ਦਾ ਵੈਰੀ, ਪਾਪ ਇਹਨੇ ਬੜੇ ਕੀਤੇ ਹੋਏ ਆ। ਪਾਪੀ ਬੰਦਾ ਡਰਦਾ ਹੈ ਵੀ ਸਿੰਘ ਮਾਰਨਗੇ ਮੈਨੂੰ, ਸਾਰਿਆਂ ਤੋਂ ਪਿੱਛੇ ਫੌਜ ਦੇ ਖੜਦਾ ਕਿ ਮੇਰਾ ਕਿਤੇ ਨੁਕਸਾਨ ਨਾ ਹੋ ਜਾਵੇ, ਕਿਤੇ ਮੈਂ ਮਾਰਿਆ ਨਾ ਜਾਵਾਂ। ਹਾਂਜੀ,
ਜੋ ਸਿੰਘ ਮੁੜ ਕਰ ਕਰੈ ਲੜਾਈ,
ਜੇ ਸਿੰਘ ਮੁੜ ਕੇ ਹੱਲਾ ਕਰਦੇ ਨੇ, ਕਿਉਂਕਿ ਸਿੰਘਾਂ ਦਾ ਤਰੀਕਾ ਤਾਂ ਲੱਖੂ ਨੂੰ ਪਤਾ ਸੀ ਵੀ ਸਿੰਘ ਲੜਦੇ ਲੜਦੇ ਭੱਜ ਜਾਂਦੇ ਨੇ, ਤੇ ਫਿਰ ਜਦੋਂ ਫੌਜ ਪਿੱਛੇ ਜਾਂਦੀ ਹੈ ਦੂਜੇ ਪਾਸਿਓਂ ਦੀ ਹੋ ਕੇ ਹੱਲਾ ਕਰ ਦਿੰਦੇ ਨੇ। ਇਹਨਾਂ ਦੇ ਜੰਗ ਦੇ ਢੰਗ ਬੜੇ ਅਨੋਖੇ ਸਨ ਖਾਲਸੇ ਦੇ। ਗੁਰੂ ਕਲਗੀਧਰ ਪਾਤਸ਼ਾਹ ਨੇ ਖਾਲਸੇ ਨੂੰ ਕਿਸੇ ਪੱਖ ਤੋਂ ਅਧੂਰਾ ਨਹੀਂ ਛੱਡਿਆ, ਜੰਗ ਦੇ ਸਾਰੇ ਢੰਗ ਆਪਣੀ ਬਾਣੀ 'ਚ ਦੱਸੇ ਹੋਏ ਨੇ। ਕਦੀ ਦਸਵੇਂ ਪਾਤਸ਼ਾਹ ਦੀ ਬਾਣੀ ਪੜ੍ਹੋ, ਫਿਰ ਪਤਾ ਲੱਗਦਾ ਵੀ ਜੰਗ ਕਿਵੇਂ ਸਿੰਘ ਲੜਦੇ, ਮਹਾਰਾਜ ਨੇ ਕਿਵੇਂ ਸਿਖਾਇਆ ਸੀਗਾ। ਸੋ ਲੱਖੂ ਕਹਿੰਦਾ ਵੀ ਇਹ ਸਿੰਘ ਜਿਹੜੇ ਨੇ ਹੱਲਾ ਕਰ ਦਿੰਦੇ ਨੇ ਤੇ ਉਸ ਵੇਲੇ ਹੱਥਾਂ ਪੈਰਾਂ ਦੀ ਪੈ ਜਾਂਦੀ ਹੈ। ਆਪਣੇ ਬਚਾਅ ਵਾਸਤੇ ਕਈ ਹਜ਼ਾਰ ਲੜਾਕੇ ਜੰਗੀ ਯੋਧੇ ਉਹਨੇ ਆਪਣੇ ਆਲੇ ਦੁਆਲੇ ਰੱਖੇ ਹਨ। ਹਾਂਜੀ,
ਨਹਿ ਤੋਪਨ ਸੋ ਕਛੂ ਬਸਾਈ,
ਕਹਿੰਦੇ ਤੋਪਾਂ ਨਾਲ ਕੋਈ ਵੱਸ ਨਹੀਂ। ਤੋਪਾਂ ਜਦੋਂ ਲੱਖੂ ਨੇ ਚਲਾ ਦਿੱਤੀਆਂ, ਖਾਲਸੇ ਕੋਲ ਤੋਪਾਂ ਕੋਈ ਨਹੀਂ ਸਨ, ਵੱਧ ਤੋਂ ਵੱਧ ਸਿੰਘਾਂ ਕੋਲ ਲੰਮਛੜਾਂ ਬੰਦੂਕਾਂ ਸਨ, ਤੀਰ ਕਮਾਨ ਸਨ, ਜਾਂ ਥੋੜੇ ਵਾਲੇ ਰਹਿਕਲੇ ਜੰਬੂਰੇ ਹੁੰਦੇ ਜਿਹੜੇ ਘੋੜੇ ਤੇ ਫੜ ਕੇ ਛੋਟੀ ਤੋਪ ਚਲਾਈ ਜਾ ਸਕੇ। ਇੰਨੇ ਕੁ ਨਾਲ ਦੁਸ਼ਮਣ ਦਾ ਮੁਕਾਬਲਾ ਹੋ ਨਹੀਂ ਸਕਦਾ। ਤੁਰਕਾਂ ਕੋਲ ਵੱਡੀਆਂ ਤੋਪਾਂ ਜਿਹੜੀਆਂ ਹਾਥੀਆਂ ਨੂੰ ਉਡਾ ਦੇਣ, ਉਹਨਾਂ ਨੇ ਚਲਾ ਦਿੱਤੀਆਂ ਹਨ।
ਤਾਉ ਸਿੰਘ ਫੇਰ ਵੜੈ ਮੁੜ ਚੱਲ,
ਜਦੋਂ ਤੋਪਖਾਨਾ ਚੱਲਦਾ ਹੈ, ਸਿੰਘਾਂ ਦਾ ਕੋਈ ਵੱਸ ਨਹੀਂ ਚੱਲਦਾ, ਸਿੰਘ ਲੜਾਈ ਕਰਦੇ ਹੋਏ ਉਸ ਤੋਂ ਬਚਣ ਵਾਸਤੇ ਆਪਣੇ ਕਾਨੂੰ ਵਾਣ ਦੇ ਛੰਭਾਂ ਵਿੱਚ, ਜੰਗਲਾਂ ਵਿੱਚ, ਝੱਲਾਂ ਵਿੱਚ ਚਲੇ ਜਾਂਦੇ ਹਨ।
ਐਸੀ ਭਈ ਖਾਲਸੇ ਗੱਲ,
ਇਸ ਤਰ੍ਹਾਂ ਖਾਲਸੇ ਨਾਲ ਬੀਤੀ ਹੈ। ਉੱਥੇ ਸਾਧ ਸੰਗਤ ਜੀ, ਤੋਪਾਂ ਆਉਂਦੀਆਂ ਸਣੇ ਘੋੜਿਆਂ ਦੇ ਸਿੰਘਾਂ ਨੂੰ ਉਡਾ ਕੇ ਲੈ ਜਾਂਦੀਆਂ। ਇਹੋ ਜੇ ਭਿਆਨਕ ਤੋਪਾਂ ਦੇ ਗੋਲੇ ਲੱਖੂ ਮਾਰਦਾ ਹੈ।
ਵੜੈ ਤਾਹੇ ਜਿਹੇ ਤੋਪ ਨਾ ਜਾਵੇ,
ਸਿੰਘ ਉਸ ਜੰਗਲ ਚ ਜਾ ਕੇ ਵੜ ਜਾਂਦੇ ਜਿੱਥੇ ਤੋਪਖਾਨਾ ਵੜ ਨਹੀਂ ਸਕਦਾ, ਰਸਤਾ ਹੀ ਕੋਈ ਨਹੀਂ ਉਹਨਾਂ ਦੇ ਵਿੱਚ। ਜੰਗਲਾਂ ਵਿੱਚ, ਝੱਲਾਂ ਵਿੱਚ ਖਾਲਸਾ ਚਲਾ ਜਾਂਦਾ ਜਿੱਥੇ ਲੱਖੂ ਦੀ ਪੇਸ਼ ਨਹੀਂ ਜਾਂਦੀ, ਲੱਖੂ ਦੀ ਫੌਜ ਵੜ ਨਹੀਂ ਸਕਦੀ।
ਘੜਿਆਲਨ ਨਹਿ ਕਛੂ ਬਸਾਵੇ,
ਕਹਿੰਦੇ ਉੱਥੇ ਘੋੜੇ ਵਾਲਿਆਂ ਦਾ ਵੀ ਕੋਈ ਵੱਸ ਨਹੀਂ ਚੱਲਦਾ। ਜਿਹੜੇ ਘੋੜ ਸਵਾਰ ਨੇ ਲੱਖੂ ਦੇ, ਉਹ ਵੀ ਨਹੀਂ ਵੜ ਸਕਦੇ, ਕਿਉਂਕਿ ਜੰਗਲ ਕਾਨਿਆਂ ਦੇ ਵਿੱਚ ਖਾਸ ਕਰਕੇ ਘੋੜੇ ਕੰਮ ਨਹੀਂ ਕਰਦੇ। ਭੇਤੀ ਬੰਦਾ ਹੀ ਉੱਥੇ ਆਪਣੇ ਘੋੜੇ ਲਿਜਾ ਸਕਦਾ। ਸਿੰਘਾਂ ਦਾ ਉੱਥੇ ਦਾ ਰੋਜ਼ ਦਾ ਟਿਕਾਣਾ, ਸਿੰਘਾਂ ਦਾ ਉਹ ਘਰ ਹੈ। ਉਹ ਵਿਚਾਰੇ ਜਿਹੜੇ ਤੁਰਕ ਬਾਹਰੋਂ ਆਏ ਹੋਏ ਪੰਜਾਬ ਦੇ, ਵੀ ਭੇਤੀ ਕੋਈ ਨਹੀਂ, ਉਹਨਾਂ ਜੰਗਲਾਂ ਵਿੱਚ ਕਿਵੇਂ ਵੜਨ ਘੋੜੇ ਲੈ ਕੇ। ਸੋ ਉਹਨਾਂ ਦਾ ਕੋਈ ਵੱਸ ਨਹੀਂ ਚੱਲਦਾ। ਜਦੋਂ ਸਿੰਘ ਕਾਨੂੰਵਾਨ ਦੇ ਛੰਭ ਵਿੱਚ ਜਾ ਲੁਕਦੇ ਹਨ,
ਛੱਡੀ ਫੌਜ ਲਹਿ ਸਿੰਘ ਉਸ ਮਾਰ,
ਜਦੋਂ ਫਿਰ ਲੱਖੂ ਨੇ ਪੈਦਲ ਫੌਜ ਨੂੰ ਲਲਕਾਰਿਆ ਵੀ ਨਾ ਤਾਂ ਤੋਪਾਂ ਚੱਲ ਵੱਡਦੀਆਂ ਨੇ ਉਸ ਜੰਗਲ ਵਿੱਚ, ਨਾ ਘੋੜ ਸਵਾਰ ਉੱਥੇ ਜਾਂਦੇ ਨੇ, ਫਿਰ ਉਹਨੇ ਪੈਦਲ ਫੌਜ ਨੂੰ ਆਖਿਆ ਵੀ ਤੁਸੀਂ ਅੰਦਰ ਵੜੋ, ਸਿੱਖਾਂ ਦੇ ਪਿੱਛੇ ਹੱਲਾ ਕਰੋ। ਜਦੋਂ ਪੈਦਲ ਫੌਜ ਅੰਦਰ ਵੜਨ ਲੱਗਦੀ ਹੈ, ਸਿੰਘ ਝੱਲਾਂ ਚ ਬੈਠੇ ਗੋਲੀਆਂ ਦਾਗ ਦਿੰਦੇ ਆ। ਅੰਦਰੋਂ ਆਉਂਦਿਆਂ ਹੀ ਕਹਿੰਦੇ 4-5 ਹਜ਼ਾਰ ਸਿਪਾਹੀ ਤੁਰਕਾਂ ਦਾ ਸਿੰਘਾਂ ਨੇ ਮਾਰ ਦਿੱਤਾ। ਹਾਂਜੀ,
ਇਸ ਬਿਧ ਸਿੰਘ ਬਚੇ ਕਈ ਵਾਰ,
ਇਸ ਤਰ੍ਹਾਂ ਕਈ ਵਾਰ ਹੋਇਆ। ਇਹ ਇੱਕ ਦਿਨ ਦੀ ਲੜਾਈ ਨਹੀਂ ਹੋਈ ਸਾਧ ਸੰਗਤ ਜੀ, ਵੱਡਾ ਘੱਲੂ ਘਾਰਾ ਤਾਂ ਇੱਕ ਦਿਨ ਹੋਇਆ, 5 ਫਰਵਰੀ 1762 ਨੂੰ, ਪਰ ਛੋਟਾ ਘੱਲੂ ਘਾਰਾ ਲਗਭਗ 2 ਮਹੀਨੇ ਚੱਲਿਆ। ਉਹ ਮਾਰਚ ਚ ਸ਼ੁਰੂ ਹੋਇਆ ਤੇ ਮਈ ਦੇ ਅਖੀਰ ਤੱਕ ਉਹਦਾ ਆਪਾਂ ਨੂੰ ਇਤਿਹਾਸ ਵਿੱਚ ਮਿਲਦਾ ਵੀ ਇੱਥੋਂ ਮਈ ਦੇ ਅਖੀਰ ਵਿੱਚ ਸਿੰਘ ਜਿਹੜੇ ਨੇ ਉੱਥੋਂ ਕਾਨੂੰਵਾਨ ਦੇ ਛੰਭ ਚੋਂ ਨਿਕਲ ਕੇ ਮਾਲਵੇ ਦੀ ਧਰਤੀ ਤੇ ਗਏ ਨੇ ਗਰਮੀ ਦੇ ਦਿਨਾਂ ਵਿੱਚ। ਉਹ 2 ਮਹੀਨੇ ਝੜਪਾਂ ਹੁੰਦੀਆਂ ਰਹੀਆਂ, ਕਦੀ ਲੱਖੂ ਦਾ ਦਲ ਸਿੰਘਾਂ ਦੇ ਭਾਰੀ ਪੈਂਦਾ ਰਿਹਾ, ਕਦੀ ਖਾਲਸੇ ਦਾ ਦਲ ਲੱਖੂ ਤੇ ਭਾਰੀ ਪੈਂਦਾ ਰਿਹਾ, ਕਦੀ ਸਿੰਘ ਕਾਨੂੰਵਾਨ ਦੇ ਛੰਭ ਚ ਜਾ ਵੜਦੇ ਨੇ, ਕਦੀ ਬਾਹਰ ਨਿਕਲ ਕੇ ਦੁਸ਼ਮਣ ਤੇ ਹੱਲਾ ਕਰ ਦਿੰਦੇ ਨੇ। ਜਦੋਂ ਸਿੰਘ ਕਾਨੂੰਵਾਨ ਦੇ ਛੰਭ ਚ ਵੜ ਗਏ, ਲੱਖੂ ਨੇ ਪੈਦਲ ਫੌਜਾਂ ਕਈ ਵਾਰੀ ਭੇਜੀਆਂ, ਸਿੰਘਾਂ ਨੇ ਝਟਕ ਦਿੱਤੀਆਂ ਅੰਦਰੋਂ। ਹਾਂਜੀ,
ਤਬਹਿ ਦੀਵਾਨ ਬਿਲਦਾਰ ਬੁਲਾਏ,
ਤਾਂ ਲੱਖੂ ਨੇ ਆਪਣੇ ਸਾਰੀਆਂ ਫੌਜਾਂ ਦੇ ਜਨਰਲ ਕਰਨਲ ਇਕੱਠੇ ਕੀਤੇ, ਸਲਾਹ ਕੀਤੀ ਕੀ ਕੀਤਾ ਜਾਵੇ। ਫਿਰ ਉਹਨੇ ਆਖਿਆ ਇੱਦਾਂ ਕਰੋ, ਜੰਗਲ ਵੱਢਿਆ ਜਾਵੇ, ਜੰਗਲ ਵੱਢਿਆ ਜਾਵੇ, ਸਿੱਖਾਂ ਦਾ ਘਰ ਜੰਗਲ ਹੈ, ਜੰਗਲ ਵੱਢ ਦਿਓਗੇ ਸਿੱਖ ਰੜੇ ਮੈਦਾਨ ਚ ਮਾਰੇ ਜਾਣਗੇ। ਉਹ ਜੰਗਲ ਵੱਢਣ ਲਈ ਬੇਲਦਾਰ ਸੱਦੇ ਨੇ, ਜਿਹੜੇ ਜੰਗਲਾਂ ਦੇ ਭੇਤੀ ਹੁੰਦੇ, ਬੇਲਾਂ ਵੱਢਦੇ ਨੇ, ਦਰਖਤਾਂ ਨੂੰ, ਛੰਭਾਂ ਨੂੰ ਕੱਟਦੇ ਨੇ, ਉਹਨਾਂ ਨੂੰ ਕਹਿੰਦੇ ਨੇ ਬੇਲਦਾਰ। ਲੱਖੂ ਨੇ ਬੇਲਦਾਰਾਂ ਨੂੰ ਸੱਦ ਕੇ ਆਰਡਰ ਦਿੱਤਾ ਵੀ ਤੁਸੀਂ ਜੰਗਲ ਵੱਢੋ ਤੇ ਰਸਤੇ ਬਣਾਓ ਤਾਂ ਕਿ ਅਸੀਂ ਅੰਦਰ ਵੜ ਸਕੀਏ। ਹਾਂਜੀ,
ਵਿਖਟ ਠੌਰ ਤਹਿ ਰਾਹ ਬਣਵਾਏ,
ਔਖੀਆਂ ਥਾਵਾਂ ਨੇ ਜੰਗਲ ਚ ਜਾਣਾ ਔਖਾ, ਕੰਡੇ ਨੇ, ਝਾੜ ਨੇ, ਛਾਪੇ ਨੇ, ਕਾਨੇ ਨੇ, ਉਹ ਛੰਭ ਜਿਹੜਾ ਉਹਦੇ ਚ ਵੜਨਾ ਔਖਾ, ਤੁਸੀਂ ਇਹ ਜੰਗਲ ਵੱਢ ਦਿਓ। ਲੱਖੂ ਨੇ ਖਾਲਸੇ ਦੇ ਉਹਨਾਂ ਛੰਭਾਂ ਨੂੰ ਕੱਟਣ ਵਾਸਤੇ ਬੇਲਦਾਰ ਪਿੰਡਾਂ ਦੇ ਹਜ਼ਾਰਾਂ ਬੰਦੇ ਮੰਗਾ ਕੇ ਉਹਨਾਂ ਨੂੰ ਦਿਹਾੜੀ ਦੇ ਪੈਸੇ ਦੇ ਕੇ ਇਸ ਕੰਮ ਤੇ ਲਾ ਦਿੱਤਾ ਹੈ। ਹਾਂਜੀ,
ਝੱਲ ਗਾੜੇ ਤਹਿ ਫੂਕ ਜਲਾਵੇ।
ਪਹਿਲਾਂ ਉਹਨਾਂ ਨੇ ਬੇਲਾਦਾਰਾਂ ਨੇ ਵੱਢਣਾ ਸ਼ੁਰੂ ਕੀਤਾ। ਜਦੋਂ ਵੱਢਣ ਲੱਗੇ ਤੇ ਵੱਢਣਾ ਬੜਾ ਔਖਾ ਸੀਗਾ। ਅੰਦਰੋਂ ਸਿੰਘਾਂ ਨੇ ਗੋਲੀਆਂ ਚਲਾ ਤੀਆਂ, ਤੀਰ ਚਲਾ ਦਿੱਤੇ। ਉਹ ਬੰਦੇ ਜਦੋਂ ਬੇਲਦਾਰ ਮਰਨੇ ਲੱਗੇ, ਉਹ ਤਾਂ ਛੱਡ ਕੇ ਭੱਜ ਗਏ। ਉਹ ਕਹਿੰਦੇ, ਲਖਪਤ ਜੀ, ਸਾਨੂੰ ਨਹੀਂ ਸਿੰਘਾਂ ਨਾਲ ਪੂਰੀ ਪੈਂਦੀ, ਅਸੀਂ ਜੰਗਲ ਤੇ ਵੱਢ ਦਈਏ ਪਰ ਅਗਲੇ ਵੱਢਣ ਨਹੀਂ ਦਿੰਦੇ। ਸਿੰਘ ਅੰਦਰੋਂ ਗੋਲੀਆਂ ਮਾਰਦੇ, ਤੀਰ ਮਾਰਦੇ ਆ। ਫਿਰ ਇਹਨਾਂ ਨੇ ਝੱਲ ਨੂੰ ਅੱਗ ਲਾ ਦਿੱਤੀ, ਜੰਗਲ ਨੂੰ ਅੱਗ ਲਾ ਦਿੱਤੀ ਕਿ ਸਿੰਘ ਜੰਗਲ ਦੇ ਵਿੱਚ ਹੀ ਸੜ ਕੇ ਮਰ ਜਾਣ ਸਾਰੇ। ਹਾਂਜੀ,
ਸੇਧ ਧਰੇ ਤੁਰ ਤੋਪ ਚਲਾਵੇ।
ਸੋ ਸਾਧ ਸੰਗਤ ਜੀ, ਉਹ ਤੋਪਾਂ ਉੱਤੇ ਸੇਧਾਂ ਲਾ ਲਾ ਕੇ ਜੰਗਲ 'ਚ ਵੀ ਇੱਥੇ ਸਿੰਘ ਹੋਣਗੇ, ਇੱਥੇ ਦੂਰੋਂ ਤੋਪਾਂ ਚਲਾਉਣ ਲੱਗੇ। ਤੋ ਕਈ ਗੋਲੇ ਤਾਂ ਸਿੰਘਾਂ ਦੇ ਕੋਲ ਜੰਗਲ 'ਚ ਪਹੁੰਚਦੇ, ਕਈ ਨਹੀਂ ਪਹੁੰਚਦੇ। ਕਈ ਗੋਲਿਆਂ ਦੇ ਨਾਲ ਜੰਗਲ ਨੂੰ ਅੱਗ ਵੀ ਲੱਗ ਜਾਂਦੀ ਹੈ। ਹਾਂਜੀ,
ਤਬ ਸਿੰਘਨ ਕੋ ਬਹੁਤ ਸਤਾਇਆ।
ਸਿੰਘਾਂ ਨੂੰ ਬੜੀ ਮੁਸੀਬਤ ਬਣ ਗਈ। ਇੱਕ ਪਾਸੇ ਥੱਲੇ ਰਾਵੀ ਦੇ ਪਾਣੀ ਨੇ ਛੱਲ ਮਾਰ ਦਿੱਤੀ ਸੀ, ਤੇ ਜਿੱਥੇ ਉਹ ਬੈਠੇ ਸੀ ਕਾਨੂੰ ਆਣ ਦੇ ਛੰਬ ਵਿੱਚ, ਥੱਲੇ ਸਲਾਬ ਸੀਗੀ, ਥੱਲੇ ਸਲਾਬ ਸੀ। ਉੱਤੇ ਗਰਮੀ ਬੜੀ ਸੀ ਮਈ ਦੇ ਮਹੀਨੇ। ਗਰਮੀ ਦੇ ਮਹੀਨੇ ਥੱਲਿਓਂ ਸਲਾਬ ਉੱਠਦੀ ਹੋਵੇ ਤੇ ਉਹ ਬਹੁਤ ਤੰਗ ਕਰਦੀ। ਥੱਲੇ ਬਹਿਣ ਨੂੰ ਥਾਂ ਨਹੀਂ, ਕਿਤੇ ਬਹਿ ਕੇ ਰੋਟੀ ਨਹੀਂ ਪਕਾ ਸਕਦੇ, ਕਿਤੇ ਚੁੱਲ੍ਹਾ ਨਹੀਂ ਬਣਾ ਸਕਦੇ, ਕਿਤੇ ਬਿਸਤਰਾ ਨਹੀਂ ਵਿਛਾ ਸਕਦੇ। ਥੱਲੇ ਸੱਪ ਕੀੜੇ ਫਿਰਦੇ ਹਨ, ਉੱਤੇ ਗਰਮੀ ਕਹਿਰ ਦੀ ਪੈਂਦੀ ਹੈ, ਖਾਣ ਨੂੰ ਰੋਟੀ ਕੋਈ ਨਹੀਂ, ਤੇ ਸਾਧ ਸੰਗਤ ਜੀ ਸੌਣ ਲਈ ਬਿਸਤਰਾ ਕੋਈ ਨਹੀਂ। ਮਹੀਨਿਆਂ ਬੱਧੀ ਉਸ ਜੰਗਲ 'ਚ ਰਹਿਣਾ ਪੈ ਗਿਆ। ਉਧਰੋਂ ਤੋਪਾਂ ਦੇ ਗੋਲੇ ਆਉਂਦੇ ਨੇ, ਅੱਗ ਲੱਗ ਚੁੱਕੀ ਜੰਗਲ ਨੂੰ। ਕਹਿ ਤਬੈ ਸਿੰਘਨ ਕੋ ਬਹੁਤ ਸਤਾਇਆ। ਭਾਈ ਰਤਨ ਸਿੰਘ ਜੀ ਬੜੀ ਸਾਦੀ ਬੋਲੀ ਵਿੱਚ ਇਤਿਹਾਸ ਲਿਖਿਆ। ਮੈਂ ਬੇਨਤੀ ਕਰਾਂ ਕਿ ਪੰਥ ਪ੍ਰਕਾਸ਼ ਤੁਸੀਂ ਆਪ ਵੀ ਪੜ੍ਹ ਸਕਦੇ ਹੋ, ਜੇ ਅਰਥ ਸਿੱਖਣੇ ਹੋਣ ਤੇ ਉਹ ਵੀ ਬੜੇ ਸੌਖੇ ਆ, ਤੇ ਇਹਦਾ ਟੀਕਾ ਵੀ ਬਾਬਾ ਸੰਤਾ ਸਿੰਘ ਜੀ ਅਕਾਲੀ ਜੀ ਨੇ ਲਿਖਿਆ ਹੋਇਆ, ਉਹ ਮਿਲ ਜਾਂਦਾ, ਤੁਸੀਂ ਪਾਠ ਉਤੋਂ ਅਰਥਾਂ ਸਮੇਤ ਪੜ੍ਹ ਸਕਦੇ ਹੋ। ਇਹ ਪੰਥ ਪ੍ਰਕਾਸ਼ ਹਰ ਸਿੱਖ ਨੂੰ ਪੜ੍ਹਨਾ ਜ਼ਰੂਰੀ ਹੈ। ਜਿੰਨਾ ਚਿਰ ਅਸੀਂ ਪੰਥ ਪ੍ਰਕਾਸ਼ ਨਹੀਂ ਪੜ੍ਹਦੇ, ਸਾਨੂੰ ਪਤਾ ਨਹੀਂ ਲੱਗਦਾ ਪੰਥ ਖਾਲਸਾ ਕੀ ਹੈ ਤੇ ਕਿਵੇਂ ਗੁਰੂ ਸਾਹਿਬਾਂ ਨੇ ਸਾਜਿਆ ਤੇ ਕਿਵੇਂ ਘਾਲਣਾ ਘਾਲ ਕੇ ਅਸੀਂ ਇਹ ਸਰਦਾਰੀਆਂ ਲਈਆਂ ਨੇ। ਖਾਲਸਾ ਜੀ, ਉਹ ਭਾਈ ਰਤਨ ਸਿੰਘ ਜੀ ਲਿਖ ਰਹੇ ਹੈ, ਕਹਿੰਦੇ ਸਾਰੇ ਪਾਸਿਓਂ ਹੀ ਸਿੰਘਾਂ ਨੂੰ ਸਤਾਇਆ ਗਿਆ। ਕਹਿਰ ਦੀ ਗਰਮੀ ਹੈ, ਥੱਲੇ ਸਲਾਬਾ ਹੈ, ਤੋਪਾਂ ਦੇ ਗੋਲੇ ਆਉਂਦੇ ਨੇ, ਤੇ ਖਾਣ ਨੂੰ ਰੋਟੀ ਨਹੀਂ, ਪੈਣ ਨੂੰ ਮੰਜਾ ਬਿਸਤਰਾ ਨਹੀਂ, ਥੱਲੇ ਧਰਤੀ ਤੇ ਬਹਿਣ ਜੋਗੀ ਥਾਂ ਵੀ ਨਹੀਂ। ਘੋੜਿਆਂ ਦੀਆਂ ਕਾਠੀਆਂ ਤੇ ਦਰਖਤਾਂ ਦੇ ਟਾਹਣਿਆਂ ਤੇ ਸਿੰਘ ਬੈਠੇ ਨੇ, ਉੱਤੇ ਹੀ ਸ਼ਹੀਦੀਆਂ ਪਾ ਰਹੇ ਨੇ। ਹਾਂਜੀ,
ਖਾਣੇ ਨੂੰ ਕੁਛ ਹੱਥ ਨਾ ਆਇਆ।
ਖਾਣੇ ਨੂੰ ਕੁਝ ਹੱਥ ਨਹੀਂ ਆਉਂਦਾ ਖਾਣ ਵਾਸਤੇ। ਜੋ ਕੁਝ ਸੀਗਾ ਉਹ ਝੋਲਿਆਂ ਵਿੱਚ ਜਾਂ ਘੋੜਿਆਂ ਦੀਆਂ ਕਾਠੀਆਂ ਤੇ ਉਹ ਖਾ ਲਿਆ, ਤੇ ਹੋਰ ਪਕਾਉਣ ਨੂੰ ਬਹਿਣ ਨੂੰ ਕੋਈ ਥਾਂ ਹੋਵੇ ਤਾਂ ਹੀ ਪਕਾਇਆ ਜਾ ਸਕਦਾ। ਉਸ ਜੰਗਲ 'ਚ ਹੈ ਵੀ ਕੁਝ ਨਹੀਂ ਜਿਹੜਾ ਖਾ ਲੈਣ। ਇਸ ਤਰ੍ਹਾਂ ਸਿੰਘ ਮੁਸੀਬਤ ਦੇ ਮੂੰਹ 'ਚ, ਮੌਤ ਦੇ ਮੂੰਹ 'ਚ ਪੈ ਚੁੱਕੇ, ਤਾਂ ਹੀ ਇਹਨੂੰ ਆਪਾਂ ਘੱਲੂਘਾਰਾ, ਛੋਟਾ ਘੱਲੂਘਾਰਾ ਕਹਿੰਦੇ ਹਾਂ। ਹਾਂਜੀ,
ਭੁੱਖੇ ਹੋਏ ਸਿੰਘ ਅੱਗੇ ਤੁਰੇ।
ਭੁੱਖੇ ਹੋਏ ਸਿੰਘ ਅੱਗੇ ਤੁਰਦੇ ਨੇ, ਅੱਗੇ ਰਾਹ ਕੋਈ ਨਹੀਂ। ਇੱਕ ਪਾਸੇ ਪਹਾੜੀ ਹੈ, ਪਹਾੜੀ ਇਲਾਕਾ ਹੈ, ਦੂਜੇ ਪਾਸੇ ਇੱਕ ਸਾਈਡ ਦੇ ਉੱਤੇ ਰਾਵੀ ਦਰਿਆ ਬੜਾ ਜ਼ੋਰਾਂ ਤੇ ਚੜਿਆ ਹੋਇਆ ਪਾਣੀ, ਉਹਦੇ 'ਚ ਪਾਰ ਨਹੀਂ ਲੰਘ ਸਕਦੇ। ਇੱਕ ਪਾਸੇ ਪਿਛਲੇ ਪਾਸੇ ਲੱਖੂ ਦੀਆਂ ਫੌਜਾਂ ਨੇ, ਕੋਈ ਰਾਹ ਨਹੀਂ, ਕੋਈ ਟਿਕਾਣਾ ਨਹੀਂ ਜਿੱਥੇ ਚਲੇ ਜਾਣ, ਸਾਰੇ ਪਾਸੇ ਮੌਤ ਹੈ, ਸਾਰੇ ਪਾਸੇ ਮੌਤ ਨੇ ਘੇਰਾ ਪਾ ਲਿਆ। ਹਾਂਜੀ,
ਚਲੋ ਬਾਹਰ ਸਿੰਘ ਨੇ ਕਰੇ,
ਕਹਿੰਦੇ ਸਿੰਘ ਫਿਰ ਚਲੋ ਬਾਹਰ ਨਿਕਲੇ, ਕੀ ਕਰੀਏ ਹੁਣ, ਇੱਥੇ ਤਾਂ ਕਿੰਨਾ ਚਿਰ ਕੱਟਾਂਗੇ। ਭੁੱਖ ਸਭ ਤੋਂ ਮਾੜੀ ਚੀਜ਼ ਹੈ ਫਰੀਦਾ, ਮੌਤੋਂ ਭੁੱਖ ਬੁਰੀ, ਰਾਤੀ ਖੁਦ ਸੁੱਤੇ ਖਾ ਸਵੇਰੇ ਫਿਰ ਖੜੀ। ਮੌਤ ਇੱਕ ਵਾਰੀ ਆਉਣੀ ਹੈ, ਪਰ ਭੁੱਖ ਜ਼ਿੰਦਗੀ ਦੇ ਵਿੱਚ ਦਿਨ 'ਚ ਦੋ ਤਿੰਨ ਵਾਰੀ ਆਉਂਦੀ ਹੈ। ਸਵੇਰੇ ਨਾਸ਼ਤਾ ਕਰੀਦਾ, ਦੁਪਹਿਰੀ ਫਿਰ ਭੁੱਖ ਲੱਗ ਜਾਂਦੀ ਹੈ, ਦੁਪਹਿਰੀ ਖਾਈਦਾ, ਸ਼ਾਮੀ ਫਿਰ ਭੁੱਖ ਲੱਗ ਜਾਂਦੀ ਹੈ। ਭੁੱਖ ਨੇ ਸਾਰਿਆਂ ਨੂੰ ਲਾਚਾਰ ਕਰ ਦਿੱਤਾ, ਖਾਣ ਨੂੰ ਕੁਝ ਹੈ ਨਹੀਂ, ਮੌਤ ਸਾਰੇ ਪਾਸੇ ਹੈ ਕਿ ਲੜ ਕੇ ਮਰੀਏ। ਸਿੰਘ ਝੱਲੋਂ ਬਾਹਰ ਨਿਕਲੇ ਹਨ। ਹਾਂਜੀ,
ਦੋਹਰਾ ਕਿਤੇ ਉਰਾਰ ਸੋ ਝੱਲ ਵੜੇ।
ਕਈ ਉਰਲੇ ਪਾਸੇ ਝੱਲ ਦੇ ਵਿੱਚ ਵੜੇ ਸਨ,
ਕਿਤੇ ਪਾਰ ਚੱਲ ਮਾਹੇ,
ਕਿਤੇ ਚਾਰ ਕਈ ਚੱਲਦੇ ਪਰਲੇ ਪਾਸੇ ਸਨ।
ਐਸੇ ਐਸੇ ਯਤਨ ਸੋ
ਐਸੇ ਐਸੇ ਯਤਨ ਕਰਕੇ ਸਿੰਘ ਖਾਣ ਪੀਣ ਦਾ ਕੋਈ ਬੰਦੋਬਸਤ ਕਰਦੇ ਆ ਵੀ ਕੋਈ ਲੱਭੀਏ ਕਿਤੋਂ ਖਾਣ ਨੂੰ ਮਿਲ ਜਾਵੇ।
ਸਿੰਘ ਸੋ ਅੱਗੇ ਜਾਹੇ,
ਜਿੱਧਰ ਜਾਂਦੇ ਨੇ ਉਧਰ ਹੀ ਮੌਤ ਹੈ, ਉਧਰ ਹੀ ਦੁਸ਼ਮਣ ਖੜਾ ਹੈ।
ਚੌਪਈ ਤਬ ਦਰਿਆਏ ਭਇਓ ਅਤ ਤਾਰੂ,
ਸਾਧ ਸੰਗਤ ਜੀ ਉਸ ਵੇਲੇ ਰਾਵੀ ਦਰਿਆ ਵੀ ਜਿਵੇਂ ਕਦੀ ਕਲਗੀਆਂ ਵਾਲੇ ਦਾ ਰਾਹ ਸਰਸਾ ਨਦੀ ਨੇ ਰੋਕ ਲਿਆ ਸੀ ਤੇ ਪਾਤਸ਼ਾਹ ਦਾ ਪਰਿਵਾਰ ਸਰਸਾ ਨਦੀ ਤੇ ਵਿਛੜ ਗਿਆ ਸੀ, ਬਹੁਤ ਸਾਰੇ ਪਿਆਰੇ ਸਿੰਘ ਦਰਿਆ ਸਰਸਾ ਚ ਰੁੜ ਗਏ ਸਨ। ਇੱਥੋਂ ਤੱਕ ਮਹਾਰਾਜ ਦਾ ਨੌ ਮਨ ਦਾ ਖਜ਼ਾਨਾ, ਗ੍ਰੰਥਾਂ ਦਾ ਕੀਮਤੀ ਦੁਰਲੱਭ ਖਜ਼ਾਨਾ ਉਹਦੇ ਵਿੱਚ ਚਲਾ ਗਿਆ ਸੀ। ਬਹੁਤ ਨੁਕਸਾਨ ਸਰਸਾ ਨਦੀ ਨੇ ਕੀਤਾ ਸੀ, ਰਾਵੀ ਦਰਿਆ ਨੇ ਵੀ ਬਿਲਕੁਲ ਛੋਟੇ ਘੱਲੂ ਘਰ ਚ ਉਸੇ ਤਰ੍ਹਾਂ ਹੀ ਕੀਤਾ। ਰਾਵੀ ਦਰਿਆ ਠਾਠਾ ਮਾਰਦਾ ਚੜ ਗਿਆ, ਦਰਿਆ ਤਾਰੂ ਪਿਛਲੇ ਪਾਸੇ ਸਿੰਘਾਂ ਦੇ ਦੁਸ਼ਮਣ ਹੈ, ਅਗਲੇ ਪਾਸੇ ਦਰਿਆ ਹੈ, ਹੁਣ ਦਰਿਆ ਪਾਰ ਕਰਨ ਦੀ ਸੋਚੀ ਹੈ।
ਸਿੰਘ ਹੋਏ ਗਏ ਰਾਵੀ ਪਾਰੂ,
ਰਾਵੀ ਤੋਂ ਪਾਰ ਹੋਣ ਲਈ ਸਿੰਘ ਕਮਰ ਕਸੇ ਕੀਤੇ ਵੀ ਆਪਾਂ ਰਾਵੀ ਪਾਰ ਕਰੀਏ।
ਪਾਰ ਪਾਰ ਸਿੰਘ ਮੋਹਰੇ ਜਾਵੇ,
ਅਗ ਪਾਰ ਹੋਣ ਵਾਸਤੇ ਸਿੰਘ ਮੋਹਰੇ ਮੋਹਰੇ ਨਿਕਲੇ ਹਨ।
ਪਾਛੇ ਫੌਜ ਤੁਰਕ ਕੀ ਆਵੇ,
ਪਿੱਛੇ ਤੁਰਕਾਂ ਦੀ ਫੌਜ ਲੱਗੀ ਹੋਈ ਹੈ।
ਨਹਿ ਡੇਰੋ ਸਿੰਘ ਕਰਨਾ ਮਿਲੇ,
ਸਿੰਘਾਂ ਨੂੰ ਕਿਤੇ ਬਹਿਣ ਦੀ ਥਾਂ ਨਹੀਂ, ਖਲੋਣ ਦੀ ਥਾਂ ਨਹੀਂ, ਮਿੰਟ ਵੀ ਸਾਹ ਲੈਣ ਦੀ ਥਾਂ ਨਹੀਂ। ਸਾਰੇ ਪਾਸੇ ਦੁਸ਼ਮਣ ਤੋਪਾਂ ਦੇ ਗੋਲੇ ਭਰਾ ਰਿਹਾ, ਅੱਗ ਵਰ ਰਹੀ ਹੈ, ਬੰਬ ਚੱਲ ਰਹੇ ਨੇ, ਘੋੜਿਆਂ ਸਮੇਤ ਸਿੰਘ ਉੱਡ ਰਹੇ ਨੇ, ਸ਼ਹੀਦੀਆਂ ਪਾ ਰਹੇ ਨੇ।
ਕਹੂੰ ਰਾਤ ਕਹੂੰ ਦਿਨ ਹੂੰ ਚਲੇ,
ਕਿਤੇ ਰਾਤ ਕਿਤੇ ਦਿਨ, ਟਿਕਾਣਾ ਕੋਈ ਨੀ, ਤੁਰੀ ਜਾਂਦੇ ਨੇ ਰਾਤੇ ਵੀ ਦਿਨੇ ਵੀ, ਚਾਰੇ ਪਾਸੇ ਉਹਨਾਂ ਦੇ ਮੌਤ ਦਾ ਤਾਂਡਵ ਨਾਚ ਹੋ ਰਿਹਾ ਹੈ।
ਨਹਿ ਸਿੰਘਨ ਕੱਛ ਰਹੇ ਹੋ ਪੱਲੇ,
ਸਿੰਘਾਂ ਦੇ ਪੱਲੇ ਖਾਣ ਪੀਣ ਨੂੰ ਕੁਛ ਨੀ ਰਿਹਾ। ਇੱਥੋਂ ਤੱਕ ਵੀ ਜਿਹੜਾ ਅਸਲਾ ਸੀਗਾ ਉਹ ਵੀ ਲੜਾਈ ਦੇ ਵਿੱਚ ਘੱਟ ਗਿਆ ਹੈ। ਤੁਰਕਾਂ ਕੋਲ ਤੇ ਪਿੱਛੋਂ ਨਵੀਆਂ ਤੋਪਾਂ, ਨਵੇਂ ਹਥਿਆਰ ਆਈ ਜਾਂਦੇ, ਨਵੇਂ ਘੋੜੇ ਆਈ ਜਾਂਦੇ, ਸਿੰਘਾਂ ਕੋਲ ਤੇ ਜੋ ਕੁਝ ਸੀਗਾ ਉਹ ਦਿਨੋ ਦਿਨ ਮੁੱਕਦਾ ਜਾ ਰਿਹਾ ਹੈ। ਹਾਂਜੀ,
ਭਾਰ ਬਰਾਦਰੀ ਬਿਨ ਕਿਆ ਚੱਲੇ,
ਭਾਰ ਬਰਦਾਰੀ, ਭਾਰ ਬਰਦਾਰੀ ਕਹਿੰਦੇ ਗੱਡੇ ਰੇੜੇ ਜਿਨ੍ਹਾਂ ਦੇ ਭਾਰ ਲੱਦਿਆ ਜਾਂਦਾ ਹੈ, ਉਸ ਤੋਂ ਬਿਨਾਂ ਵਹੀਰ ਕਿਵੇਂ ਚੱਲ ਸਕਦੀ ਹੈ, ਉਹ ਵੀ ਸਾਰਾ ਕੁਝ ਪਿੱਛੇ ਰਹਿ ਗਿਆ ਹੈ। ਗੱਡੇ ਰੇੜੇ ਲਗਭਗ ਤੋਪਾਂ ਦੇ ਨਾਲ ਟੁੱਟ ਗਏ ਹਨ, ਸੜ ਗਏ ਹਨ, ਕੋਈ ਸਮਾਨ ਖਿੰਡ ਪੁੰਡ ਗਿਆ ਹੈ, ਕੋਈ ਲੰਗਰ ਪਕਾਉਣ ਲਈ ਭਾਂਡਾ, ਕੋਈ ਰਹਿਣ ਲਈ ਥਾਂ, ਬਿਸਤਰਾ, ਮੰਜਾ, ਕੱਖ ਨਹੀਂ ਰਿਹਾ, ਸਭ ਖਤਮ ਹੋ ਗਿਆ। ਜਿਹੜੇ ਘੋੜੇ ਨੇ ਉਹਨਾਂ ਘੋੜਿਆਂ ਦੀਆਂ ਕਾਠੀਆਂ ਤੇ ਬਸ ਸਿੰਘ, ਉਹਨਾਂ ਦਾ ਘਰ ਉਹ ਹੈ, ਉਹਨਾਂ ਦਾ ਮੰਜਾ ਵੀ ਉਹ ਹੈ, ਉਹਨਾਂ ਦਾ ਜਾਗਣਾ ਵੀ ਘੋੜੇ ਦੀ ਕਾਠੀ ਤੇ, ਉਹਨਾਂ ਦਾ ਸੌਣਾ ਵੀ ਘੋੜੇ ਦੀ ਕਾਠੀ ਤੇ। ਹਾਂਜੀ,
ਗੋਲੀ ਦਾਰੂ ਕਹੋ ਪਹੁੰਚੇ ਨਾਹੀਂ,
ਨਾ ਸਿੰਘਾਂ ਕੋਲ ਬਾਹਰੋਂ ਕੋਈ ਕੁਮਕ ਪਹੁੰਚ ਰਹੀ ਹੈ, ਨਾ ਕੋਈ ਦਾਰੂ, ਨਾ ਸਿੱਕਾ, ਨਾ ਗੋਲੀ, ਬਰੂਦ ਤੋਂ ਬਿਨਾਂ ਕਿਵੇਂ ਲੜਾਈ ਹੋਵੇ, ਬਿਨਾਂ ਸ਼ਸਤਰਾਂ ਦੇ ਜੰਗ ਨਹੀਂ ਜਿੱਤੇ ਜਾਂਦੇ। ਖਾਲਸੇ ਕੋਲ ਜੋ ਕੁਝ ਸੀਗਾ, ਤੀਰ ਕਮਾਨ ਸਨ ਜਾਂ ਬੰਦੂਕਾਂ ਸਨ, ਛੋਟੇ ਰਹਿਕਲੇ ਸਨ, ਉਹਨਾਂ ਵਿੱਚੋਂ ਵੀ ਤੋਪਾਂ ਦੇ ਗੋਲੇ ਮੁੱਕ ਗਏ ਹਨ। ਹਾਂਜੀ,
ਕਾਂ ਸੋ ਸਿੰਘ ਸੋ ਕਰੈ ਲੜਾਈ,
ਹੁਣ ਸਿੰਘ ਕਾਹਦੇ ਨਾਲ ਲੜਨ, ਕਿਹਦੇ ਨਾਲ ਉਹ ਕਰਨ, ਸਾਧ ਸੰਗਤ ਜੀ। ਹਾਂਜੀ,
ਸ਼ਾਸਤਰ ਕਾਟ ਤੇ ਖੁੰਡੇ ਹੋਏ,
ਜਿਹੜੇ ਤਲਵਾਰਾਂ ਤੇ ਖੰਡੇ ਸਨ ਉਹ ਵੀ ਲੜ ਲੜ ਕੇ ਖੁੰਡੇ ਹੋ ਗਏ ਨੇ, ਧਾਰਾਂ ਤਲਵਾਰਾਂ ਦੀਆਂ ਟੁੱਟ ਗਈਆਂ ਨੇ ਢਾਲਾਂ ਤੇ ਵੱਜ ਵੱਜ ਕੇ। ਹਾਂਜੀ,
ਰਾਤ ਦਿਵਸ ਸਿੰਘ ਨਾਹੀਂ ਸੋਏ,
ਨਾ ਦਿਨੇ ਸਿੰਘ ਸੁੱਤੇ ਨੇ ਨਾ ਰਾਤੀ, ਬਿਨਾਂ ਸੁੱਤਿਆਂ ਸਰੀਰ ਚ ਸ਼ਕਤੀ ਨਹੀਂ ਰਹਿੰਦੀ, ਸਾਰਾ ਮਹੀਨਾ ਹੀ ਏਦਾਂ ਲੰਘ ਗਿਆ। ਕਦੀ 10 ਮਿੰਟ ਘੋੜੇ ਤੇ ਖੜੇ ਖੜੇ, ਅੱਖ ਲੱਗ ਗਈ ਜਿਵੇਂ ਕਹਿੰਦੇ ਵੀ ਝੁਕਾਨੀ ਆਈ, ਨੈਪ ਜਿਹਾ ਲਿਆ ਤੇ ਫੇਰ ਅੱਗੇ ਤੁਰ ਪਏ। ਹਾਂਜੀ,
ਗਈ ਕਮਾਨ ਟੂਟ ਸੋ ਚਲਤੀ,
ਕਮਾਨਾਂ ਜਿਹੜੀਆਂ ਸਾ ਉਹ ਵੀ ਟੁੱਟ ਗਈਆਂ ਤੀਰ ਚਲਾ ਚਲਾ ਕੇ, ਕਈਆਂ ਦੇ ਚਿੱਲੇ ਟੁੱਟ ਗਏ, ਕਈ ਕਮਾਨਾਂ ਟੁੱਟ ਗਈਆਂ। ਹਾਂਜੀ,
ਤੀਰ ਮੁੱਕੇ ਫਿਰ ਮਿਲੇ ਨਾ ਭਰਤੀ,
ਤੀਰ ਮੁੱਕ ਗਏ ਪੱਥਿਆਂ ਵਿੱਚੋਂ ਤੇ ਉਹ ਮਿਲਦੇ ਨਹੀਂ, ਤਾਜੇ ਤੀਰ ਕੌਣ ਬਣਾ ਕੇ ਦੇਵੇ ਉਸ ਜੰਗਲ ਵਿੱਚ। ਹਾਂਜੀ,
ਨੇਜੇ ਫਲ ਰਹੇ ਦੁਸ਼ਮਣ ਤਨ ਮੇ,
ਨੇਜਿਆਂ ਦੇ ਫਲ, ਬਰਛਿਆਂ ਦੇ ਫਲ ਦੁਸ਼ਮਣ ਦੇ ਸਰੀਰਾਂ ਵਿੱਚ ਹੀ ਰਹਿ ਗਏ। ਹਾਂਜੀ,
ਘਾੜੂ ਲਬੈ ਸੋ ਨਾਹੀ ਬਨ ਮੇ,
ਉਸ ਜੰਗਲ ਦੇ ਵਿੱਚ, ਉਸ ਕਾਨੂੰ ਬਾਣ ਦੇ ਛੰਭ ਵਿੱਚ ਤਲਵਾਰਾਂ ਨੂੰ ਧਾਰ ਲਾਣ ਵਾਲਾ, ਬਰਛਿਆਂ ਨੂੰ ਘੜ ਕੇ ਦੇਣ ਵਾਲਾ, ਤੀਰ ਬਣਾ ਕੇ ਦੇਣ ਵਾਲਾ ਕੋਈ ਸ਼ਿਕਲੀਗਰ, ਕੋਈ ਲੁਹਾਰ, ਕੋਈ ਹਥਿਆਰ ਘੜ ਕੇ ਦੇਣ ਵਾਲਾ ਨਹੀਂ ਲੱਭਦਾ। ਹਾਂਜੀ,
ਬਿਨ ਦਾਣੇ ਪੇ ਘੋੜੇ ਮਾੜੇ
ਤੇ ਦਾਣਾ ਘੋੜਿਆਂ ਨੂੰ 2 ਮਹੀਨੇ ਹੋ ਗਏ ਮਿਲਿਆ ਕੋਈ ਨੀ ਘੋੜੇ ਵੀ ਬਿਨਾਂ ਦਾਣੇ ਦੇ ਬਿਨਾਂ ਘਾਹ ਪੱਠੇ ਦੇ ਕਮਜ਼ੋਰ ਹੋ ਗਏ ਹਨ ਹਾਂਜੀ
ਬਿਨ ਬਸਤਰ ਤਨ ਧੂਪ ਨਾ ਸਾੜੇ
ਤੇ ਸਾਧ ਸਿੰਘ ਜੀ ਤਨ ਤੇ ਕੱਪੜਾ ਕੋਈ ਨੀ ਇੱਕ ਜਾਂਘੀਆ ਇੱਕ ਸਿਰ ਪਟਕਾ ਭੂਰੇ ਗਾਤੀ ਬਾਣਾ ਜਟਕਾ ਇੱਕ ਸਿਰ ਤੇ ਦੁਮਾਲਾ ਹੁੰਦਾ ਸੀ ਇੱਕ ਕਸ਼ਹਿਰਾ ਹੁੰਦਾ ਸੀ ਤੇ ਧੁੱਪ ਦੇ ਨਾਲ ਪਿੰਡੇ ਸੜਦੇ ਨੇ ਤਨ ਢੱਕਣ ਲਈ ਕੱਪੜਾ ਵੀ ਖਾਲਸੇ ਕੋਲ ਕੋਈ ਨਹੀਂ ਹਾਂਜੀ
ਆਟਾ ਦਾਣਾ ਨਹੀਂ ਕਿਆ ਪਾਵੇ
ਖਾਣ ਨੂੰ ਆਟਾ ਦਾਣਾ ਵੀ ਕੋਈ ਨਹੀਂ ਕੀ ਪਾਣ ਤੇ ਕੀ ਖਾਣ ਹਾਂਜੀ
ਪਾਣੀ ਪੀ ਤੈ ਹੱਥ ਨਾ ਆਵੇ
ਤੇ ਉੱਥੇ ਜੰਗਲ ਚ ਪਾਣੀ ਵੀ ਕੋਈ ਨੀ ਪੀਣ ਨੂੰ ਕਾਨੂੰ ਵਾਣ ਦੇ ਛੰਭ ਵਿਚ ਨਾ ਘੋੜਿਆਂ ਦੇ ਪੀਣ ਦੇ ਪਾਣੀ ਹੈ ਤੇ ਨਾ ਸਿੰਘਾਂ ਦੇ ਪੀਣ ਦਾ ਪਾਣੀ ਹੈ
ਦੋਹਰਾ ਅੱਧੀ ਮੌਤ ਮੁਸਾਫਰੀ
ਭਾਈ ਸਾਹਿਬ ਰਤਨ ਸਿੰਘ ਜੀ ਇੱਕ ਦੋਹਰਾ ਲਿਖਦੇ ਨੇ ਅੱਧੀ ਮੌਤ ਮੁਸਾਫਰੀ ਸਾਧ ਸੰਗਤ ਜੀ ਕਦੀ ਸਫ਼ਰ ਕਰਨਾ ਪੈ ਜੇ ਨਾ ਆਪਾਂ ਇੰਡੀਆ ਤੋਂ ਜਦੋਂ ਆਉਂਦੇ ਹਾਂ ਜਹਾਜ਼ ਵਿੱਚ ਅੱਧੇ ਮਰੇ ਹੁੰਦੇ ਹਾਂ 24 ਘੰਟੇ ਜਹਾਜ਼ 'ਚ ਹਾਲਾਂਕਿ ਜਹਾਜ਼ ਵਰਗੀ ਸੁਖਦਾਈ ਕਿਹੜੀ ਚੀਜ਼ ਹੋਣੀ ਹੈ ਪਰ ਤੁਸੀਂ ਸਾਰਿਆਂ ਦਾ ਤਜਰਬਾ ਵੀ ਜੇ 2-4 ਘੰਟੇ ਆਪਾਂ ਕਾਰ ਵਿੱਚ ਬਹਿ ਕੇ ਆਉਂਦੇ ਹਾਂ ਤੇ ਉਹ ਵੀ ਸਰੀਰ 'ਚ ਫਿਰ ਕੰਮ ਕਰਨ ਜੋਗੀ ਤੇ ਨਹੀਂ ਜਾਣ ਰਹਿੰਦੀ ਆਉਂਦਿਆਂ ਸਾਰੇ ਮੰਜੇ 'ਤੇ ਡਿੱਗ ਪੈਂਦੇ ਹਾਂ ਹਾਲਾਂਕਿ ਕਾਰ ਦੀ ਤੇ ਜਹਾਜ਼ ਦੀ ਸਵਾਰੀ ਇਹ ਸਵਰਗਾਂ ਵਰਗੀ ਸਵਰਗਾਂ ਦੇ ਝੂਟਿਆਂ ਵਰਗੀ ਹੈ ਘੋੜੇ ਦੀ ਸਵਾਰੀ ਤਾਂ ਬਹੁਤ ਔਖੀ ਹੈ ਘੋੜਾ ਤਾਂ ਅੱਧੇ ਘੰਟੇ 'ਚ ਬੰਦੇ ਦੀਆਂ ਵੱਖੀਆਂ ਚੜ੍ਹਾ ਦਿੰਦਾ ਅੱਧੇ ਘੰਟੇ 'ਚ ਘੋੜੇ 'ਤੇ ਬੈਠੇ ਬੰਦੇ ਨੂੰ ਭੁੱਖ ਲੱਗ ਜਾਂਦੀ ਹੈ ਕਿਉਂਕਿ ਖਾਧਾ ਪੀਤਾ ਹਜ਼ਮ ਹੋ ਜਾਂਦਾ ਅੱਧੀ ਮੌਤ ਮੁਸਾਫਰੀ ਕਿਤੇ ਵੀ ਮੁਸਾਫਰੀ ਕਰਨੀ ਪੈ ਜੇ ਅੱਧੀ ਮੌਤ ਹੈ ਅੱਧੀ ਮੌਤ ਮੁਸਾਫਰੀ ਹਾਂਜੀ
ਸਾਰੀ ਮੌਤ ਸੋ ਭੁੱਖ
ਤੇ ਸਾਰੀ ਮੌਤ ਸੋ ਭੁੱਖ ਜੇ ਬੰਦੇ ਨੂੰ ਭੁੱਖਾ ਰਹਿਣਾ ਪੈ ਜੇ ਸਮਝੋ ਸਾਰੀ ਮੌਤ ਹੈ ਇੱਕ ਅੱਧੀ ਮੌਤ ਮੁਸਾਫਰੀ ਹੈ ਤੇ ਭੁੱਖਾ ਰਹਿਣਾ ਪੂਰੀ ਮੌਤ ਹੈ ਭੁੱਖਾ ਰਹਿਣਾ ਬੜਾ ਔਖਾ ਇੱਕ ਦਿਨ ਨਹੀਂ ਆਪਾਂ ਰਹਿ ਸਕਦੇ ਇੱਕ ਟਾਈਮ ਇੱਕ ਡੰਗ ਦੀ ਰੋਟੀ ਆਪਾਂ ਕਹੀਏ ਨਾ ਵੀ ਚਲੋ ਰਾਤ ਅੱਜ ਨਹੀਂ ਖਾਂਦੇ ਕੋਈ ਗੱਲ ਨਹੀਂ 11-12 ਵਜੇ ਆਪਾਂ ਭੱਜਾਂਗੇ ਰਸੋਈ ਵੱਲ ਵੀ ਕੁਛ ਤਾਂ ਮੂੰਹ 'ਚ ਪਾ ਲਈਏ ਭੁੱਖਾ ਰਹਿਣਾ ਬੜਾ ਪੂਰੀ ਮੌਤ ਸੋ ਭੁੱਖ ਹੈ ਹਾਂਜੀ
ਉਹਾਂ ਆਏ ਦੋ ਮਿਲੀ
ਕਹਿੰਦੇ ਉੱਥੇ ਕਾਨੂੰ ਵਾਣ ਦੇ ਛੰਭ ਵਿੱਚ ਦੋਵੇਂ ਮੌਤਾਂ ਇਕੱਠੀਆਂ ਖਾਲਸੇ ਨੂੰ ਆਈਆਂ ਕਿਹੜੀ ਮੁਸਾਫਰੀ ਤੇ ਭੁੱਖ ਉਹਾਂ ਆਏ ਸੋ ਦੋਏ ਮਿਲੀ ਅੱਧੀ ਮੌਤ ਮੁਸਾਫਰੀ ਪੂਰੀ ਮੌਤ ਭੁੱਖ ਉਹਾਂ ਆਏ ਸੋ ਦੋਏ ਮਿਲੀ ਸਿੰਘਨ ਕਹਾਂ ਹੈ ਸੁੱਖ ਹਾਂਜੀ
ਇਹ ਪਿਓ ਖਾਲਸੇ ਦੁੱਖ
ਇਹ ਖਾਲਸੇ ਨੂੰ ਵੱਡਾ ਭਾਰੀ ਦੁੱਖ ਹੈ ਇਹ ਖਾਲਸੇ ਦੇ ਕਰਮਾਂ ਚ ਪਤਾ ਨੀ ਕਿਹੋ ਜਿਹਾ ਸਮਾਂ ਅਜੇ ਵੀ ਉਹੀ ਚੱਲਦਾ ਸਾਧ ਸੰਗਤ ਜੀ ਅੱਧੀ ਮੌਤ ਮੁਸਾਫਰੀ ਪੂਰੀ ਮੌਤ ਹੈ ਭੁੱਖ ਸਿੰਘਨ ਕੋ ਦੋਨੋਂ ਮਿਲੀ ਤਿੰਨ ਕੋ ਕਹਾਂ ਹੈ ਸੁੱਖ ਹਰ ਵੇਲੇ ਚੜਿਆ ਹੀ ਰਹਿਣਾ ਘੋੜੇ ਤੇ ਫਿਰ ਖਾਣ ਨੂੰ ਕੁਛ ਨਾ ਮਿਲਣਾ ਇਹੋ ਜਿਹਾ ਸਮਾਂ ਕਾਨੂੰ ਬਾਣ ਦੇ ਛੰਭ ਵਿੱਚ ਸਿੰਘਾਂ ਦੇ ਆਪ ਬਣਿਆ ਹਾਂਜੀ
ਚੌਪਈ ਤਬ ਸਿੰਘਨ ਨੇ ਬਹੁਤ ਦੁੱਖ ਪਾਇਆ
ਉਸ ਵੇਲੇ ਖਾਲਸੇ ਨੇ ਬਹੁਤ ਦੁੱਖ ਪਾਇਆ ਇਸ ਕਰਕੇ ਆਪਾਂ ਕਹਿੰਦੇ ਹਾਂ ਛੋਟਾ ਘੱਲੂਘਾਰਾ ਹਾਂਜੀ
ਹਿੰਦਵਾਇਣ ਕੋ ਕੋਣਾ ਤਕਾਇਆ
ਫਿਰ ਉਹਨਾਂ ਨੇ ਸੋਚਿਆ ਉੱਪਰ ਪਹਾੜ ਦਾ ਇਲਾਕਾ ਉੱਥੇ ਹਿੰਦੂ ਰਾਜਿਆਂ ਦਾ ਰਾਜ ਹੈ ਉਹ ਸਾਡੀ ਮਦਦ ਕਰ ਦੇਣਗੇ ਪਹਾੜੀਏ ਜਦੋਂ ਬੰਦੇ ਨੂੰ ਸਾਰੇ ਪਾਸਿਓਂ ਮੌਤ ਨਜ਼ਰ ਆਉਂਦੀ ਉਹ ਜਿਹੜਾ ਵੀ ਕਹਿੰਦੇ ਡੁੱਬਦਾ ਤਿਣਕੇ ਦਾ ਸਹਾਰਾ ਲੈਂਦਾ ਇਹ ਗੱਲ ਵੱਖਰੀ ਹੈ ਵੀ ਤਿਣਕਾ ਉਹਨੂੰ ਸਹਾਰਾ ਦੇਵੇ ਨਾ ਦੇਵੇ ਪਰ ਬੰਦਾ ਤਾਂ ਪਹਾੜਦਾ ਹੀ ਹੈ ਨਾ ਉਹਨਾਂ ਨੇ ਸੋਚਿਆ ਪਹਾੜੀ ਰਾਜੇ ਹਿੰਦੂ ਸ਼ਾਇਦ ਸਾਨੂੰ ਪਨਾਹ ਦੇ ਦੇਣਗੇ ਸਾਡਾ ਡੰਗ ਟਪਾ ਦੇਣਗੇ ਹਾਂਜੀ
ਬੜੇ ਸੁਜਾਏ ਪਹਾੜਨ ਚੱਲ
ਸੋ ਉਹ ਪਹਾੜਾਂ ਨੂੰ ਚੱਲ ਪਏ ਨੇ ਪਹਾੜ ਤੇ ਚੜ੍ਹਨ ਲੱਗੇ ਨੇ
ਕਰਹੇ ਹਿੰਦੂ ਕਚ ਹਮਰੀ ਵੱਲ
ਉਹ ਪਹਾੜੀ ਹਿੰਦੂਆਂ ਤੇ ਆਸ ਲਾ ਕੇ ਗਏ ਨੇ ਵੀ ਪਹਾੜੀ ਹਿੰਦੂ ਸਾਡੇ ਕੋਈ ਮਦਦ ਕਰ ਦੇਣਗੇ
ਹਿੰਦ ਕੋ ਪਾਰਨ ਤੁਰਕਨ ਗਾਰਨ
ਕਿਉਂਕਿ ਅਸੀਂ ਤੁਰਕਾਂ ਨਾਲ ਯੁੱਧ ਕਰਦੇ ਹਾਂ ਤੇ ਹਿੰਦੂ ਧਰਮ ਦੀ ਰਾਖੀ ਨਹੀਂ ਲੜ ਰਹੇ ਹਾਂ ਸਾਡੇ ਗੁਰੂ ਤੇਗ ਬਹਾਦਰ ਸਾਹਿਬ ਨੇ ਹਿੰਦੂਆਂ ਲਈ ਆਪਣਾ ਸੀਸ ਵਾਰਿਆ ਹੈ ਹਾਂਜੀ
ਭਇਓ ਖਾਲਸਾ ਇਸ ਹੀ ਕਾਰਨ
ਖਾਲਸਾ ਬਣਾਇਆ ਹੀ ਇਸ ਕਰਕੇ ਆ ਮਹਾਰਾਜ ਨੇ ਤੁਰਕਾਂ ਦਾ ਨਾਸ ਕਰਨ ਲਈ ਧਰਮ ਦਾ ਪ੍ਰਕਾਸ਼ ਕਰਨ ਲਈ ਹਾਂਜੀ
ਨਹਿ ਜਾਣਿਓ ਇਹ ਤੁਰਕਨ ਭਾਈ
ਪਰ ਇਹ ਗੱਲ ਨਹੀਂ ਸੋਚੀ ਭੋਲੇ ਸਿੰਘਾਂ ਨੇ ਵੀ ਜਿਹੜਾ ਲੱਖੂ ਉਹ ਵੀ ਤੇ ਹਿੰਦੂ ਹੀ ਹੈ ਲੱਖੂ ਤੇ ਹਿੰਦੂ ਹੀ ਹੈ ਜਿਹੜਾ ਪਿੱਛੇ ਆ ਰਿਹਾ ਜੇ ਉਹ ਸਾਡਾ ਮਿੱਤਰ ਨਹੀਂ ਤੇ ਉਹ ਪਹਾੜੀਏ ਕਿੱਥੋਂ ਮਿੱਤਰ ਬਣ ਜਾਣਗੇ ਭੋਲੇ ਸਿੰਘ ਪਹਾੜ ਨੂੰ ਚੜ੍ਹੇ ਸਾਧ ਸੰਗਤ ਜੀ ਪਹਾੜੀਆਂ ਨੇ ਅੱਗੋਂ ਤੋਪਾਂ ਦਾਗ ਦਿੱਤੀਆਂ ਗੋਲੀਆਂ ਦਾਗ ਦਿੱਤੀਆਂ ਚਾਰ ਹਜ਼ਾਰ ਸਿੰਘ ਪਹਾੜਾਂ ਚ ਮਾਰੇ ਗਏ ਸਨ। 4,000 ਸਿੱਖ ਪਹਾੜਾਂ ਵਿਚ ਸ਼ਹੀਦ ਹੋਏ ਹਨ। ਹਾਂਜੀ,
ਹਮਰੇ ਸੰਗ ਬਹੁ ਕਰੈ ਬੁਰਾਈ।
ਹਾਂ, ਇਹ ਨੀ ਸੋਚਿਆ ਵੀ ਇਹਨਾਂ ਨੇ ਤੇ ਗੁਰੂ ਕਲਗੀਧਰ ਪਾਤਸ਼ਾਹ ਨਾਲ ਵੀ ਪਹਾੜੀ ਰਾਜਾ ਨੇ ਦੰਗਾ ਕੀਤਾ, ਇਹ ਸਾਡੇ ਨਾਲ ਕਿਹੜੀ ਭਲੀ ਗੁਜ਼ਾਰਨਗੇ। ਹਾਂਜੀ,
ਜਿਨ ਬੰਦੇ ਸੋ ਦਗਾ ਕਮਾਈ,
ਜਿਨ੍ਹਾਂ ਨੇ ਬੰਦੇ ਬਹਾਦਰ ਨਾਲ ਦਗਾ ਕੀਤਾ, ਜਿਨ੍ਹਾਂ ਨੇ ਦਸਵੇਂ ਪਾਤਸ਼ਾਹ ਨਾਲ ਦਗਾ ਕੀਤਾ, ਉਹ ਸਾਡੇ ਕਿੱਥੋਂ ਮਿੱਤਰ ਬਣ ਜਾਣਗੇ। ਮੁਸੀਬਤ ਵਿੱਚ ਕਈ ਵਾਰੀ ਗੱਲਾਂ, ਬੰਦਾ ਇਹਨਾਂ ਗੱਲਾਂ ਨੂੰ ਸੋਚਦਾ ਨਹੀਂ, ਉਹ ਸੋਚਦਾ ਵੀ ਚਲੋ ਸਮਾਂ, ਕਿਉਂਕਿ ਉਸ ਵੇਲੇ ਰਾਹ ਵੀ ਕੋਈ ਨਹੀਂ ਸੀ। ਜੇ ਆਪਾਂ ਕਹੀਏ ਵੀ ਉਹ ਸਿੰਘ ਭੋਲੇ ਸਨ, ਸਾਧ ਸੰਗਤ ਦੀ ਮੁਸੀਬਤ ਸੀਗੀ, ਉਦੋਂ ਬੰਦਾ ਕਰੇ ਕੀ, ਜਾਣ ਕਿੱਥੇ, ਪਿੱਛੇ ਵੀ ਮੌਤ, ਇੱਧਰ ਵੀ ਰਾਹ ਵੀ ਦਰਿਆ, ਫਿਰ ਚੜ੍ਹਨਾ ਤਾਂ ਉੱਧਰ ਹੀ ਸੀ ਵੀ ਸ਼ਾਇਦ ਹੋ ਸਕਦਾ ਇਹਨਾਂ ਦੇ ਦਿਮਾਗ ਵਿੱਚ ਫਰਕ ਪਿਆ ਹੋਵੇ, ਕੋਈ ਆਸ ਕਰ ਲਈ ਦੀ ਹੈ। ਪਰ ਜਿਹੜੇ ਸੱਪ ਹੁੰਦੇ ਨੇ ਨਾ, ਸੱਪ ਦੇ ਅੰਦਰ ਜ਼ਹਿਰ ਹੁੰਦਾ, ਉਹ ਸਾਪ ਕੁੰਚ ਛੱਡਦਾ, ਬਿਖ ਨਹੀਂ ਛੱਡਦਾ। ਹਾਂਜੀ,
ਸੱਦਿਓ ਬੰਦਾ ਕੁਮਕੈ ਤਾਈ,
ਦੇਖੋ ਪਹਾੜੀਆਂ ਨੇ ਬੰਦੇ ਨੂੰ ਆਪਣੀ ਮਦਦ ਲਈ ਸੱਦਿਆ ਸੀ।
ਜਬ ਬੰਦੇ ਨੇ ਤੁਰਕ ਸੋ ਮਾਰੇ,
ਜਦੋਂ ਬੰਦੇ ਨੇ ਤੁਰਕ ਮਾਰੇ ਸੀ,
ਕਰਾਈ ਬੰਦੇ ਕੀ ਇਨ ਫਿਰ ਹਾਰੇ,
ਇਹਨਾਂ ਪਹਾੜੀਆਂ ਨੇ ਬੰਦੇ ਨੂੰ ਹਰਾ ਦਿੱਤਾ ਸੀ, ਇਹਨਾਂ ਨੇ ਦਗਾ ਕੀਤਾ ਸੀ ਬੰਦੇ ਬਹਾਦਰ ਦੇ ਨਾਲ, ਉਹ ਗੱਲ ਭੁੱਲ ਗਏ ਸਿੰਘ ਭੋਲੇ।
ਦੋਹਰਾ ਸਿੰਘਨ ਸਮਝਿਓ ਨਹੀਂ ਯੋ,
ਇਹ ਗੱਲ ਸਿੰਘਾਂ ਨੇ ਨਹੀਂ ਸਮਝੀ, ਉਹ ਪਹਾੜ ਨੂੰ ਚੜ੍ਹਨ ਲੱਗੇ ਹਨ।
ਦਗੇ ਬਾਜ ਇਹ ਆਦ,
ਇਹ ਸੋਚਿਆ ਨਹੀਂ ਵੀ ਇਹ ਤਾਂ ਮੁੱਢ ਤੋਂ ਪਹਾੜੀਏ ਦਗੇ ਬਾਜ, ਧੋਖੇ ਬਾਜ, ਦਸਵੇਂ ਪਾਤਸ਼ਾਹ ਨਾਲ ਵੀ ਧੋਖਾ ਕਰਦੇ ਰਹੇ ਹਨ।
ਬੰਦੀ ਸਿੰਘ ਦਿਨ ਫੜਦੇ,
ਜਿਨ੍ਹਾਂ ਨੇ ਬੰਦਈਏ ਸਿੰਘ ਬਾਬੇ ਬੰਦੇ ਬਹਾਦਰ ਦੇ ਨਾਲ ਦੇ ਸਿੰਘ ਇੱਥੋਂ ਗੁਰਦਾਸ ਨੰਗਲ ਦੀ ਗੜੀ ਚੋਂ ਫੜ ਕੇ ਤੁਰਕਾਂ ਦੇ ਹਵਾਲੇ ਕਰਾ ਦਿੱਤੇ, ਇਹ ਸਾਨੂੰ ਵੀ ਕਿਹੜਾ ਮਿੱਤਰ ਬਣਨਗੇ। ਉਹ ਭੋਲੇ ਸਿੰਘ ਜਦੋਂ ਪਹਾੜ ਤੇ ਚੜ ਗਏ,
ਰੱਖੀ ਨਾ ਸਿੰਘਾਂ ਨੇ ਯਾਦ,
ਸਿੰਘਾਂ ਨੇ ਉਹ ਗੱਲ ਯਾਦ ਨਹੀਂ ਰੱਖੀ।
ਚੌਪਈ ਵੱਲ ਬਸੋਹਲੀ ਸਿੰਘ ਸੋ ਤੁਰੇ,
ਸਿੰਘ ਬਸੋਹਲੀ ਵੱਲ ਤੁਰ ਪਏ ਹਨ, ਬਸੋਹਲੀ ਦੇ ਪਹਾੜਾਂ ਨੂੰ ਚੜੇ ਹਨ ਸਿੰਘ।
ਅੱਗੇ ਬਸੋਹਲੀ ਬਹੁ ਪ੍ਰਵਤੀ ਜੁੜੇ,
ਅੱਗੇ ਬਸੋਹਲੀ ਦੇ ਕੋਲ ਪਹਾੜੀਏ ਪਹਿਲਾਂ ਹੀ ਇਕੱਠੇ ਹੋਏ ਪਏ, ਹਜ਼ਾਰਾਂ ਦੀ ਤਾਦਾਦ ਚ ਪਹਾੜੀਏ ਇਕੱਠੇ ਕੀਤੇ ਹੋਏ, ਹਥਿਆਰ ਲੈ ਕੇ ਖੜੇ, ਬੰਦੂਕਾਂ ਬਰਛੇ ਲੈ ਕੇ ਖੜੇ ਹਨ। ਹਾਂਜੀ,
ਸਿੰਘ ਸਮਝੀ ਹਮ ਵੱਲ ਕਰੇ,
ਸਿੰਘਾਂ ਨੇ ਸਮਝਿਆ ਵੀ ਹਥਿਆਰ ਲੈ ਕੇ ਸਾਡੀ ਮਦਦ ਲਈ ਖੜੇ ਹਨ, ਇਹ ਸਾਡੀ ਮਦਦ ਕਰਨਗੇ। ਹਾਂਜੀ,
ਕਈ ਸਿੰਘ ਜਾ ਤਿੰਨ ਮੋਹ ਰਲੇ,
ਭੋਲੇ ਸਿੰਘ ਜਾ ਕੇ ਉਹਨਾਂ ਚ ਖਲੋ ਗਏ, ਉਹਨਾਂ ਚ ਰਲ ਗਏ ਵੀ ਸਾਡੀ ਮਦਦ ਲਈ ਹਿੰਦੂ ਭਰਾ ਆਏ ਹਨ। ਹਾਂਜੀ,
ਤਬ ਤਿੰਨ ਤੁਰਤ ਸੋ ਦੀਨੇ ਮਾਰ,
ਸਾਧ ਸੰਗਤ ਜੀ ਪਤਾ ਉਦੋਂ ਹੀ ਲੱਗਾ, ਪਹਾੜੀਆਂ ਨੇ ਉਹ ਸਿੰਘ ਮਾਰ ਦਿੱਤੇ, ਖੜੇ ਖੜੇ ਹੀ ਮਾਰ ਦਿੱਤੇ, ਧੋਖੇ ਨਾਲ ਹੀ ਮਾਰ ਦਿੱਤੇ। ਹਾਂਜੀ,
ਕਈ ਪਕੜਾਏ ਤੁਰਕਨ ਵਾਰ,
ਕਈ ਫੜ ਕੇ ਤੁਰਕਾਂ ਦੇ ਹਵਾਲੇ ਕਰ ਦਿੱਤੇ। ਹਾਂਜੀ,
ਤੁਰਤ ਤੁਰਕਨ ਸੋ ਦੀਨੇ ਮਾਰੀ,
ਉਹ ਸਿੰਘ ਤੁਰਕਾਂ ਨੇ ਤੁਰਤ ਹੀ ਮਾਰ ਦਿੱਤੇ, ਛੱਡੇ ਨਹੀਂ ਹਨ। ਹਾਂਜੀ,
ਸਿੰਘਨ ਰਾਤ ਬਿਧਨ ਪਈ ਵਾਰੀ,
ਸਾਧ ਸੰਗਤ ਜੀ ਬਿਧਨ ਰਾਤੀ ਆਈਆਂ ਮਰਦਾਂ ਘੋੜਿਆਂ, ਜਿਵੇਂ ਮਹਾਰਾਜ ਚੰਡੀ ਦੀ ਵਾਰ ਚ ਲਿਖਿਆ ਨਾ, ਬਿਧਨ ਰਾਤੀ ਵੈਦਯ ਰਾਤਰੀ ਸ਼ਬਦ ਹੈ ਸੰਸਕ੍ਰਿਤ ਵਿੱਚ, ਵਿਧਵਾ ਦੀ ਰਾਤ, ਉੱਥੋਂ ਇਹ ਸ਼ਬਦ ਬਣਿਆ ਵਿਧਣ ਰਾਤੀ। ਜਦੋਂ ਜਵਾਨ ਮਾਰੇ ਜਾਂਦੇ ਨੇ, ਗੱਭਰੂ ਮਾਰੇ ਜਾਂਦੇ ਨੇ, ਤੇ ਪਿੱਛੇ ਵਿਧਵਾਵਾਂ ਰਹਿ ਜਾਂਦੀਆਂ ਨੇ, ਖਾਲਸਾ ਜੀ ਉਦੋਂ ਮੇਰੀਆਂ ਭੈਣਾਂ ਮਾਤਾਵਾਂ ਸਿੰਘ ਸਿੱਖ ਪੰਥ ਦੀਆਂ ਹਜ਼ਾਰਾਂ ਦੀ ਤਾਦਾਦ ਚ ਵਿਧਵਾ ਹੋ ਗਈਆਂ, ਹਜ਼ਾਰਾਂ ਭੈਣਾਂ ਦੇ ਭਰਾ ਸ਼ਹੀਦ ਹੋ ਗਏ, ਹਜ਼ਾਰਾਂ ਸੁਹਾਗਣਾਂ ਦੇ ਸੁਹਾਗ ਸ਼ਹੀਦ ਹੋ ਗਏ, ਹਜ਼ਾਰਾਂ ਮਾਵਾਂ ਦੇ ਲਾਲ ਸ਼ਹੀਦ ਹੋ ਗਏ, 4,000 ਤਾਂ ਪਹਾੜੀਆਂ ਨੇ ਮਾਰ ਛੱਡੇ। ਕਿਵੇਂ ਉਹ ਸਮਾਂ ਬਣਿਆ ਸੀ, ਉਹ ਜੇ ਸਾਰਾ ਆਪਾਂ ਪ੍ਰਸੰਗ ਲਾਈਏ ਤਾਂ ਇੱਕ ਹਫ਼ਤਾ ਹੋਰ ਲੱਗਦਾ, ਪਰ ਦਾਸ ਨੇ ਕੱਲ੍ਹ ਦੇ ਦਿਨ ਹੀ ਆਪ ਜੀ ਨੇ ਹਾਜ਼ਰੀ ਭਰ ਕੇ ਸਮਾਪਤੀ ਕਰਨੀ ਹੈ। ਇਸ ਛੋਟੇ ਘੱਲੂ ਘਾਰੇ ਵਿੱਚ ਬਾਬਾ ਜੱਸਾ ਸਿੰਘ ਜੀ, ਆਹ ਜਿਹੜੀ ਸਕਰੀਨ 'ਤੇ ਆਪਾਂ ਫੋਟੋ ਦੇਖ ਰਹੇ ਹਾਂ, ਇਹ ਪੰਥ ਦੇ ਦੋਵੇਂ ਮਹਾਨ ਜਰਨੈਲ ਨਵਾਬ ਕਪੂਰ ਸਿੰਘ ਜੀ, ਜੋ ਚਿੱਟੇ ਦਾੜੇ ਵਾਲੇ ਹਨ, ਅਤੇ ਕਾਲੇ ਦਾੜੇ ਵਾਲੇ ਉਹਨਾਂ ਦੇ ਨਾਲ ਸਰਦਾਰ ਜੱਸਾ ਸਿੰਘ ਜੀ ਆਲੂ ਵਾਲੀ ਆ, ਦੋਵਾਂ ਦਾ ਪਿਓ ਪੁੱਤਰਾਂ ਵਾਲਾ ਪਿਆਰ ਸੀ। ਕਪੂਰ ਸਿੰਘ ਕਹਿੰਦਾ ਸੀ ਤੂੰ ਮੇਰਾ ਪੁੱਤਰ ਹੈ, ਸਾਰਾ ਕੁਝ ਕਪੂਰ ਸਿੰਘ ਨੇ ਆਪਣੇ ਇਸ ਹੋਣਹਾਰ ਆਪਣੇ ਸ਼ਾਗਿਰਦ ਬਾਬਾ ਜੱਸਾ ਸਿੰਘ ਜੀ ਨੂੰ ਦਿੱਤਾ ਸੀ, ਅਤੇ ਇਹਨਾਂ ਨੂੰ ਸਾਰੀ ਸਿੱਖਿਆ ਦੇ ਕੇ ਪੰਥ ਦਾ ਮਹਾਨ ਜਰਨੈਲ ਥਾਪ ਕੇ ਉਹ ਆਪ ਸੱਚਖੰਡ ਗਮਨ ਕਰ ਗਏ ਸਨ। ਸੋ ਖਾਲਸਾ ਜੀ, ਆਪ ਉਹਨਾਂ ਦਾ 300 ਸਾਲਾ ਜੋ ਪਾਵਨ ਪ੍ਰਕਾਸ਼ ਦਿਹਾੜਾ ਕਹਿ ਲਈਏ, ਜਨਮ ਦਿਹਾੜਾ ਕਹਿ ਲਈਏ, ਕਿਉਂਕਿ ਮਹਾਂਪੁਰਸ਼ ਜਿਹੜੇ ਹੁੰਦੇ ਨਾ, ਉਹ ਗੁਰੂ ਦਾ ਹੀ ਰੂਪ ਹੁੰਦੇ ਨੇ, ਗੁਰੂ ਦੇ ਸਿੱਖ ਚ ਕੋਈ ਫਰਕ ਨਹੀਂ। ਮਹਾਰਾਜ ਨੇ ਬਾਣੀ ਚ ਲਿਖਿਆ ਗੁਰਸਿੱਖਾਂ ਅੰਦਰ ਸਤਿਗੁਰੂ ਵਰਤਾ, ਖਾਲਸੇ ਵਿੱਚ ਗੁਰੂ ਵਰਤਦਾ ਹੈ। ਤੇ ਗੁਰੂ ਕੇ ਇਹ ਪਿਆਰੇ ਲਾਲ 65 ਸਾਲ ਉਮਰ ਇਹਨਾਂ ਨੇ ਪਾਈ, 65 ਸਾਲ ਚ ਇੱਕ ਦਿਨ ਵੀ ਆਪਣੀ ਆਪਣੀ ਪਰਸਨਲ ਜ਼ਿੰਦਗੀ ਦੇ ਲਈ ਕੋਈ ਕੁਛ ਨਹੀਂ ਕੀਤਾ, ਸਾਰਾ ਕੁਝ ਪੰਥ ਲਈ ਕੀਤਾ ਤੇ ਪੰਥ ਲਈ ਹੀ ਜਿੰਦੇ ਤੇ ਸ਼ਹੀਦੀਆਂ ਪਾਉਂਦੇ ਰਹੇ। ਧੰਨ ਭਾਈ ਬਾਬਾ ਜੱਸਾ ਸਿੰਘ ਜੀ ਦਾ 300 ਸਾਲਾ 3 ਮਈ ਨੂੰ ਆਪਾਂ ਮਨਾਉਣਾ ਹੈ। ਭਾਈ ਸਾਹਿਬ ਭਾਈ ਘਨੱਈਆ ਜੀ ਰੈੱਡ ਕਰਾਸ ਦੇ ਬਾਨੀ, ਜਿਨ੍ਹਾਂ ਨੇ ਸਾਰੀ ਦੁਨੀਆ ਨੂੰ ਸਾਂਝੀ ਬਾਲਤਾ ਦਾ ਤੇ ਸਮਦਰਸ਼ੀ ਹੋਣ ਦਾ ਪੰਥ ਵਿੱਚ, ਜਦੋਂ ਸਾਨੂੰ ਕੋਈ ਦੂਸਰੀਆਂ ਕੌਮਾਂ ਨਾਲ ਗੱਲ ਕਰਨੀ ਪਵੇ ਤੇ ਅਸੀਂ ਭਾਈ ਘਨੱਈਆ ਜੀ ਦੀ ਐਗਜ਼ੈਂਪਲ ਦਿੰਦੇ ਹਾਂ। ਐਸੇ ਸਾਡੇ ਮਹਾਂਪੁਰਸ਼ ਹੋਏ ਸਮਦਰਸ਼ੀ, ਉਹਨਾਂ ਦਾ 300 ਸਾਲਾ ਸੱਚਖੰਡ ਗਮਨ ਹੈ, ਜਿਨ੍ਹਾਂ ਨੇ ਇਸ ਸੰਸਾਰ ਵਿੱਚ ਰਹਿ ਕੇ ਗੁਰੂ ਦੇ ਸਿਧਾਂਤ ਤੇ ਪਹਿਰਾ ਦਿੱਤਾ ਅਤੇ ਇਸੇ ਸਾਲ ਸੰਨ 1718 ਵਿੱਚ ਉਹ ਸਰੀਰ ਕਰਕੇ ਸਾਡੇ ਤੋਂ ਅਲੋਪ ਹੋਏ। ਸੋ ਉਹਨਾਂ ਦੇ ਇਹ ਦਿਹਾੜੇ ਵੀ ਆਪਾਂ ਮਨਾਉਣੇ ਨੇ, ਉਹਨਾਂ ਦੇ ਪਾਏ ਪੂਰਨਿਆਂ ਤੇ ਚੱਲਣਾ। ਪੰਥ ਖਾਲਸੇ ਦੀ ਏਕਤਾ ਲਈ ਅਰਦਾਸ ਕਰਿਆ ਕਰੋ, ਬਸ ਇੱਕੋ ਹੀ ਇਸ ਵੇਲੇ ਸਾਨੂੰ ਲੋੜ ਹੈ, ਸਾਡੇ ਅੰਦਰ ਇੱਕ ਸੁਰਤਾ ਆਵੇ, ਅਸੀਂ ਇੱਕ ਦੂਜੀ ਨੂੰ ਸਮਝੀਏ, ਇੱਕ ਦੂਜੀ ਦਾ ਸਤਿਕਾਰ ਕਰੀਏ। ਜਿਹੜੀ ਸਾਡੀ ਅੱਖਾਂ 'ਚ ਨਫ਼ਰਤ ਹੈ ਨਾ, ਇਹ ਗੁਰੂ ਕੱਢ ਦੇਵੇ, ਐਸੀ ਕਿਰਪਾ ਕਰੇ ਮਹਾਰਾਜ, ਇਹ ਅਰਦਾਸਾਂ ਕਰਨੀਆਂ ਨੇ। ਸੋ ਕੱਲ੍ਹ ਕੁਛ ਪ੍ਰਸੰਗ ਜਿਹੜਾ ਆਪਾਂ ਕੋਸ਼ਿਸ਼ ਕਰਾਂਗੇ ਨੇੜੇ ਲਾਉਣ ਦੀ, ਫਿਰ ਗੁਰੂ ਕਦੀ ਸਮਾਂ ਬਖਸ਼ੇਗਾ, ਵੱਡੇ ਘੱਲੂ ਘਾਰੇ ਦੀ ਕਥਾ ਵੀ ਸੰਗਤਾਂ ਨਾਲ ਸਾਂਝੀ ਕਰਾਂਗੇ। ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ। ਹੇ ਗੋਬਿੰਦ, ਹੇ ਗੋਪਾਲ, ਹੇ ਦਿਆਲ ਲਾਲ, ਪ੍ਰਾਣ ਨਾਥ ਅਨਾਥ ਸਖੇ ਦੀਨ ਦਰਦ ਨਿਵਾ, ਹੇ ਸਮਰੱਥ ਅਗੰਮ ਪੂਰਨ ਮੋਹੇ ਮਾਇਆ, ਅੰਧਕੂਪ ਮਹਾ ਭਿਆਨ ਨਾਨਕ ਪਾਰੇ ਉਤਾ, ਆਏ ਪ੍ਰਭ ਸਰਣਾਗਤੀ ਕਿਰਪਾ ਨਿਧ ਦਿਆਲ, ਏਕ ਅੱਖਰ ਹਰ ਮਨ ਬਸਤ ਨਾਨਕ ਹੋਤ ਨਿਹ, ਵਾਹਿਗੁਰੂ ਨਾਮ ਜਹਾਜ ਹੈ ਜੜੇ ਸੋ ਤਰੇ, ਜੋ ਸ਼ਰਧਾ ਕਰ ਸੇਮ ਦੇ ਗੁਰੂ ਪਾਰ ਉਤਾਰਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।